ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਨ ਜੀ ਗਿਆਨੀ ਲਖਮੀਰ ਸਿੰਘ ਜੀ ਮਸਤ ਕਾਹਲਵਾਂ ਵਾਲੇ। ਇਹ ਜੋਗੀ ਸਾਹਿਬ ਦਾ ਐਸਾ ਲਾਡਲਾ ਸ਼ਗਿਰਦ ਹੈ ਜਿਹਨੇ ਇਕੱਲੇ ਭਾਰਤ ਪਰ ਅੰਦਰ ਨਹੀਂ ਬਾਹਰ ਦੇ ਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਵਿਦਵਤਾ ਦਾ ਲੋਹਾ ਮਨਾਇਆ। ਉਹਨਾਂ ਦੇ ਨਾਲ ਉੱਚ ਕੋਟੀ ਦੇ ਬੁਲਾਰੇ ਬਲਵਿੰਦਰ ਸਿੰਘ ਜੀ ਬਹਿਲਾ, ਨਰਵੈਲ ਸਿੰਘ ਪੰਨੂ ਅਤੇ ਤਜਿੰਦਰ ਸਿੰਘ ਸਾਥ ਦੇ ਰਹੇ ਹਨ। ਪਿਆਰ ਨਾਲ ਸਰਵਣ ਕਰੋ।
ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਪਹਾਰੀ, ਅਰਜਨ ਕਾਇਆ ਪਲਟਕੈ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ, ਵੱਡ ਯੋਧਾ ਬਹੁ ਪਰ ਉਪਕਾਰੀ।
ਧੰਨ ਛੇਵੇਂ ਪਾਤਸ਼ਾਹ ਜੀ, ਸ਼ਾਨ ਹੈ ਨਿਰਾਲੀ ਤੇਰੀ, ਪਰ ਉਪਕਾਰ ਦੇ ਲਈ ਖੰਡਾ ਖੜਕਾਇਆ ਤੈਂ, ਮੀਰੀ ਪੀਰੀ ਦੀਆਂ ਗਲ ਦੋ ਤਲਵਾਰਾਂ ਪਾ ਕੇ, ਜ਼ਾਲਮਾਂ ਦਾ ਨਾਸ ਕੀਤਾ, ਜ਼ੁਲਮ ਦਾ ਸਫਾਇਆ ਤੈਂ, ਵੱਡੇ ਵੱਡੇ ਯੋਧਿਆਂ ਨੂੰ ਰਣਾਂ ਵਿੱਚ ਰਾਣ ਕੇ ਤੇ, ਪੈਂਦੇ ਖਾਂ ਦਾ ਮਾਣ ਇੱਕ ਪਲ 'ਚ ਗਵਾਇਆ ਤੈਂ, ਸਾਜ ਦਿੱਤੇ ਢਾਡੀ ਦਾਤਾ, ਢਾਡੀ ਵਾਰਾਂ ਗਾਉਣ ਦੇ ਲਈ, ਚੜ੍ਹਦੀ ਕਲਾ 'ਚ ਰਹਿਣਾ ਸਬਕ ਸਿਖਾਇਆ ਤੈਂ।
ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਆਪਣਾ ਦਿਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਆਪਣਾ ਸਵੈਮਾਨ ਸਮਝਣ ਵਾਲੇ ਪੂਰੇ ਸੰਸਾਰ ਵਿੱਚ ਜੁੜ ਬੈਠੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਪਿਆਰਿਓ, ਗੁਰੂ ਉਪਮਾ ਕਰਨ ਤੋਂ ਪਹਿਲੇ ਮੁੱਖ ਪਵਿੱਤਰ ਕਰੋ, ਧਿਆਨ ਧਰੋ ਗੁਰੂ ਗ੍ਰੰਥ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਵਿੱਚ ਆਪ ਜੀ ਦੀ ਖਿਦਮਤ ਗੁਰੂ ਇਤਿਹਾਸ ਪੇਸ਼ ਕਰਨ ਲਈ ਲਖਮੀਰ ਸਿੰਘ ਮਸਤ ਕਾਹਲਵਾਂ, ਨਜ਼ਦੀਕ ਤਰਨ ਤਾਰਨ ਵਾਲਿਆਂ ਦਾ ਇੰਟਰਨੈਸ਼ਨਲ ਮੈਡਲਿਸਟ ਕਵੀਸ਼ਰ ਜਥਾ, ਬਲਵਿੰਦਰ ਸਿੰਘ ਬਹਿਲਾ, ਨਰਵੈਰ ਸਿੰਘ ਪੰਨੂ ਅਤੇ ਤਜਿੰਦਰ ਸਿੰਘ ਜੀ ਧਾਰੀਵਾਲ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਨੇ। ਸਭ ਤੋਂ ਪਹਿਲੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਬੈਠ ਕੇ ਕੇਸਰੀ ਨਿਸ਼ਾਨ ਦੀ ਛਾਇਆ ਹੇਠ ਬੈਠ ਕੇ ਔਰ ਸੀਸ ਉੱਤੇ ਕਲਗੀਆਂ ਸਜਾ ਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਉਸ ਬਖਸ਼ਿਸ਼ ਨੂੰ ਪ੍ਰਣਾਮ ਕਰੀਏ ਜਿਸ ਨੂੰ ਅਸੀਂ ਸਤਿਕਾਰ ਨਾਲ ਦਸਤਾਰ ਆਖਦੇ ਹਾਂ। ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਇਸ ਬਖਸ਼ਿਸ਼ ਨੂੰ ਲੈ ਕੇ ਪੂਰੇ ਸੰਸਾਰ ਵਿੱਚ ਸਿੱਖ ਅੱਜ ਸਰਬੱਤ ਦਾ ਭਲਾ ਮੰਗਦਾ ਹੋਇਆ ਆਪਣੇ ਸਵੈਮਾਨ ਨਾਲ ਸੰਸਾਰ ਦੇ ਸਾਹਮਣੇ ਵਿਲੱਖਣ ਪਹਿਚਾਣ ਕਰਾ ਰਿਹਾ ਹੈ। ਦਾਸ ਨੇ ਇਹ ਰਚਨਾ ਉਦੋਂ ਲਿਖੀ ਜਦੋਂ ਅਸੀਂ ਪਹਿਲੀ ਵਾਰ ਯੂਰਪ ਦੇ ਟੂਰ 'ਤੇ ਜਰਮਨ ਏਅਰਪੋਰਟ 'ਤੇ ਕੇਵਲ 3 ਹੀ ਸਾਥੀ ਦਸਤਾਰਾਂ ਵਾਲੇ ਸਾਂ, ਬਾਕੀ ਸਾਡੇ ਪੰਜਾਬੀ ਵੀਰ ਵੀ ਦਸਤਾਰਾਂ ਤੋਂ ਬਿਨਾਂ ਸਨ ਔਰ ਉੱਥੋਂ ਦੇ ਮੁਲਾਜ਼ਮ ਜਿਹੜੇ ਸੀ, ਬੇਸ਼ੱਕ ਉਹਨਾਂ ਦੀ ਆਪਣੀ ਲੈਂਗੁਏਜ ਡੁੱਚ ਹੈ ਪਰ ਉਹ ਇੰਗਲਿਸ਼ ਵਿੱਚ ਵੈਲਕਮ ਸਰਦਾਰ ਆਖ ਰਹੇ ਸਨ। ਮੇਰਾ ਸਿਰ ਝੁਕਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ, ਅਨੰਦਪੁਰ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿ ਦਾਤਾ ਇਹ ਤੂੰ ਸਰਦਾਰੀਆਂ ਆਪਣੇ ਪੁੱਤਰ ਕੁਰਬਾਨ ਕਰਕੇ ਸੰਸਾਰ ਵਿੱਚ ਵੱਖਰੀ ਪਹਿਚਾਣ ਲਈ ਸਾਨੂੰ ਦਿੱਤੀਆਂ ਨੇ। ਤੋ ਆਓ ਰਚਨਾ ਪੇਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਉਸ ਕਰਨੀ ਨੂੰ ਪ੍ਰਣਾਮ ਕਰਦਿਆਂ। ਦੁਨੀਆਂ 'ਤੇ ਸਰਦਾਰੀ ਹੈ ਦਸਤਾਰ ਪੰਜਾਬੀ ਦੀ, ਪੋਰਸ ਦੇ ਮਦਈ ਬਣਨ ਤੋਂ ਲੈ ਕੇ ਪੰਜਾਬੀਆਂ ਨੇ ਪੱਗ ਅਤੇ ਮੁੱਛ ਦੀ ਲਾਜ ਲਈ ਸਰਦਾਰ ਭਗਤ ਸਿੰਘ ਸ਼ਹੀਦੇ ਆਜ਼ਮ ਤੱਕ ਕਿੰਨਾ ਲੰਬਾ ਇਤਿਹਾਸ ਗੌਰਵ ਦਾ ਪੇਸ਼ ਕੀਤਾ ਹੈ ਜਿਸ ਨੂੰ ਇਉਂ ਪ੍ਰਣਾਮ ਕੀਤੀ ਜਾ ਰਹੀ ਹੈ।
ਏ ਮਾਂ ਭੂਮੀ ਦਾ ਸਿਰ ਜਿਵੇਂ ਅੰਬਰ ਨੇ ਕੱਜਿਆ ਹੈ, ਪਗੜੀ ਦਾ ਵੀ ਤਾਜ ਮਨੁੱਖ ਦੇ ਸਿਰ ਤੇ ਸੱਜਿਆ ਹੈ।
ਕਿਤੇ ਪੋਰਸਾਂ ਦੇ ਨਾਲ ਬਣੇ ਵਕਾਰ ਪੰਜਾਬੀ ਦੀ, ਦੁਨੀਆਂ ਤੇ ਸਰਦਾਰੀ ਏ ਦਸਤਾਰ ਪੰਜਾਬੀ ਦੀ।
ਉਹ ਯੁੱਗ ਪਲਟਾਊ ਪੋਤੇ ਅਕਾਲ ਦੇ ਬਾਜਾਂ ਵਾਲੇ ਨੇ, ਪੱਤ ਲੱਥੇ ਹਿੰਦੀਆਂ ਸਿਰ ਆਪ ਸਜਾਏ ਦੁਮਾਲੇ ਨੇ।
ਉਹ ਕਹਿ ਦਿੱਤਾ
ਸੱਜੇ ਸੀਸ ਨਿਹੰਗਾਂ ਦੇ ਹੋਲੇ ਮਹੱਲੇ ਆਨੰਦਪੁਰੀ ਰੰਗ ਵੇਖੋ ਸਿੰਘਾਂ ਦੇ
ਫੁੱਲ ਕੇਸਰੀ ਵਾਂ ਖਿਲੇ ਗੁਲਜ਼ਾਰ ਪੰਜਾਬੀ ਦੀ ਫੁੱਲ ਕੇਸਰੀ ਵਾਂ ਖਿਲੇ ਗੁਲਜ਼ਾਰ ਪੰਜਾਬੀ ਦੀ ਦੁਨੀਆਂ ਦੇ ਸਰਦਾਰੀ ਏ ਦਸਤਾਰ ਪੰਜਾਬੀ ਦੀ
ਇਹ ਜਦ ਵਤਨਾਂ ਦੀ ਚੁੰਨੀ ਨੂੰ ਹੱਥ ਗੈਰਾਂ ਪਾਇਆ ਸੀ ਕੇਵਲ ਪਗੜੀ ਵਾਲਾ ਮਰਦ ਮੈਦਾਨੇ ਆਇਆ ਸੀ
ਉਹ ਮਤਿਆਵਲਾਂ ਦੀ ਰੱਖ ਗਈ ਤਲਵਾਰ ਪੰਜਾਬੀ ਦੀ ਦੁਨੀਆਂ ਦੇ ਸਰਦਾਰੀ ਏ ਦਸਤਾਰ ਪੰਜਾਬੀ ਦੀ
ਇਹ ਮੁਛ ਤੇ ਪੱਗ ਦੀ ਅਣਖ ਲਾਈ ਸਿਰ ਟਿਕਦੇ ਤਲੀਆਂ ਤੇ ਉਹ ਇਸ਼ਕ ਪਗਾਉਂਦੇ ਪਿਆਰ ਲਾਈ ਪਿਆਰੇ ਦੀਆਂ ਗਲੀਆਂ ਤੇ
ਉਹ ਆਪਣੇ ਹੱਕ ਲਈ ਬਣ ਜਾਂਦੀ ਏ ਖਾਰ ਪੰਜਾਬੀ ਦੀ ਦੁਨੀਆਂ ਤੇ ਸਰਦਾਰੀ ਏ ਦਸਤਾਰ ਪੰਜਾਬੀ ਦੀ
ਇਹ ਪੱਗ ਦੀ ਬੋਲੀ ਮਿਟਦੀ ਨਹੀਂ ਫਟ ਮਿਟਣ ਕਟਾਰਾਂ ਦੇ ਪੱਗ ਦੀ ਬੋਲੀ ਮਿਟਦੀ ਨਹੀਂ ਫਟ ਮਿਟਣ ਕਟਾਰਾਂ ਦੇ ਪੱਗ ਵੱਟੀ ਤੋਂ ਲੱਗ ਜਾਂਦੇ ਰਹੇ ਸਿਰ ਸਿਰਦਾਰਾਂ ਦੇ
ਉਹ ਸਦਾ ਰਹੇ ਅਮਰ ਕਹਾਣੀ ਪਿਆਰ ਪੰਜਾਬੀ ਦੀ ਦੁਨੀਆਂ ਦੇ ਸਰਦਾਰੀ ਏ ਦਸਤਾਰ ਪੰਜਾਬੀ ਦੀ
ਇਹ ਰਾਜ ਸੁਹਾਗ ਨਿਗਾਹ ਜਾਂਦੀ ਤੋਂ ਦੁਖੀ ਨਾਇੰਜ ਹੋਈ ਜਿਵੇਂ ਪੱਗ ਬਿਨ ਤੱਕ ਦਲੀਪ ਨੂੰ ਜਿੰਦਾ ਸੀ ਰੋਈ
ਹੋ ਮਰਦੇ ਦਮ ਤੱਕ ਤਾਂ ਸੀ ਬਣੀ ਮਿਆਰ ਪੰਜਾਬੀ ਦੀ ਦੁਨੀਆਂ ਦੇ ਸਰਦਾਰੀ ਏ ਦਸਤਾਰ ਪੰਜਾਬੀ ਦੀ
ਹੋ ਪੱਗ ਚੁੰਨੀ ਹੋਵੇ ਨਾ ਹੋਵੇ ਉਂਝ ਹਰ ਦਿਲ ਮੰਨਦਾ ਤਾਹੀ ਗੁਰੂ ਦਵਾਰੇ ਪਟਕਾ ਹਰ ਕੋਈ ਸਿਰ ਬੰਨਦਾ
ਜੰਗ ਉਮਰ ਨੂੰ ਤਰਕ ਭਗਤ ਸਰਦਾਰ ਪੰਜਾਬੀ ਦੀ ਦੁਨੀਆਂ ਦੇ ਸਰਦਾਰੀ ਏ ਦਸਤਾਰ ਪੰਜਾਬੀ ਦੀ
ਜੁਗ ਜੁਗ ਕਰੋ ਤਰੱਕੀ ਬਣ ਕੇ ਮੋਹਰੀ ਦੁਨੀਆਂ ਦੇ ਹੋ ਜੁਗ ਜੁਗ ਕਰੋ ਤਰੱਕੀ ਬਣ ਕੇ ਮੋਰੀ ਦੁਨੀਆਂ ਦੇ ਮਾਂ ਬੋਲੀ ਸਭਿਅਤਾ ਭੁੱਲੀ ਉਹ ਬੋਲ ਨਾ ਗੁਣੀਆਂ ਦੇ
ਦਰਸ਼ਕ ਬਣੇ ਸ਼ਿੰਗਾਰ ਪੰਜਾਬੀ ਦੀ ਦੁਨੀਆਂ ਦੇ ਸਰਦਾਰੀ ਏ ਦਸਤਾਰ ਪੰਜਾਬੀ ਦੀ
ਇਹ ਰਹਿਮਤਾਂ ਕਲਗੀਆਂ ਵਾਲੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀਸ ਉੱਤੇ ਕਲਗੀਆਂ ਸਜਾ ਕੇ ਦਿੱਲੀ ਦੇ ਬੇਇਨਸਾਫ ਤਖ਼ਤ ਨਾਲੋਂ 5 ਫੁੱਟ ਉੱਚਾ ਸ਼੍ਰੀ ਅਕਾਲ ਤਖ਼ਤ ਸਾਹਿਬ ਬਣਾ ਕੇ ਸੰਸਾਰ ਦੇ ਸਾਹਮਣੇ ਪ੍ਰਗਟਾਈਆਂ। ਅੱਜ ਦੇ ਦੀਵਾਨ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਭ ਤੋਂ ਵੱਡੀ ਚੌਥੀ ਜਿੱਤ ਦਾ ਵਰਣਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜਸ ਕਰਦਿਆਂ ਕੀਤਾ ਜਾਏਗਾ। ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 1639 ਵਿੱਚ ਦਿੱਲੀ ਤਖ਼ਤ ਦੇ ਹੁਕਮ ਨਾਲ 7000 ਆਏ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਪਿਪਲੀ ਸਾਹਿਬ ਅੰਮ੍ਰਿਤਸਰ ਵਿੱਚ ਕਰਕੇ ਅਕਾਲ ਤਖ਼ਤ ਦੇ ਨਾਂ ਨਾਲ ਪਹਿਲੀ ਜਿੱਤ ਵਸੀਅਤ ਕੀਤੀ ਔਰ ਦੂਜੀ ਜੰਗ ਸਤਿਗੁਰੂ ਜੀ ਨੇ ਹਰਗੋਬਿੰਦਪੁਰ ਦੇ ਮੈਕਾਮ 'ਤੇ ਉਹ ਮਾਝੇ ਦੀ ਧਰਤੀ ਦਰਿਆ ਬਿਆਸ ਦੇ ਸੱਜੇ ਕੰਢੇ 'ਤੇ 1630 ਵਿੱਚ ਜਿੱਤ ਕੇ ਔਰ ਦੁਨੀਆਂ ਨੂੰ ਦੱਸ ਦਿੱਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਇੱਕ ਮਨੁੱਖਤਾ ਦੀ ਆਜ਼ਾਦੀ ਦਾ ਅਲੰਬਰਦਾਰ ਹੈ। ਤੀਜੀ ਜੰਗ ਸਤਿਗੁਰੂ ਜੀ ਨੇ ਮਾਲਵੇ ਦੀ ਧਰਤੀ ਫੂਲ ਮਰਾਜ਼ ਜੋ ਘੋੜਿਆਂ ਨਾਲ ਸੰਬੰਧਿਤ ਜੰਗ ਹੈ ਉਹ 31 ਵਿੱਚ ਜਿੱਤ ਕੇ 35000 ਦਾ ਮੁਕਾਬਲਾ ਕਰਕੇ ਹੈਰਾਨ ਕਰ ਦਿੱਤਾ ਸੰਸਾਰ ਨੂੰ ਕਿ ਮਾਲਾ ਫੇਰਨ ਵਾਲੇ ਮੀਰੀ ਪੀਰੀ ਲੈ ਕੇ ਵੱਡੀਆਂ ਸ਼ਾਹੀਆਂ ਨਾਲ ਕਿਵੇਂ ਜੂਝ ਸਕਦੇ ਨੇ। ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਚੌਥੀ ਜੰਗ ਨੂੰ ਉਸ ਧਰਤੀ 'ਤੇ ਇਨਜ਼ਾਮ ਦਿੰਦੇ ਨੇ ਜਿਹਨੂੰ ਅਸੀਂ ਦੁਆਬੇ ਦੀ ਧਰਤੀ ਜ਼ਿਲ੍ਹਾ ਜਲੰਧਰ ਦੇ ਨਜ਼ਦੀਕ ਸ੍ਰੀ ਕਰਤਾਰਪੁਰ ਸਾਹਿਬ ਇਸ ਲਈ ਸ੍ਰੀ ਆਖਦੇ ਹਾਂ ਥੰਮ ਸਾਹਿਬ ਗੁਰਦੁਆਰਾ ਗੁਰੂ ਅਰਜਨ ਸਾਹਿਬ ਜੀ ਦੀ ਯਾਦ ਵਿੱਚ ਉਸ ਧਰਤੀ 'ਤੇ ਸਿੱਖੀ ਦਾ ਪ੍ਰਚਾਰ ਕੇਂਦਰ ਹੈ। ਉੱਥੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਸਨ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਉਹਨਾਂ ਦੀ ਪਹਿਲੀ ਜੰਗ ਦਾ ਵੱਡਾ ਜੇਤੂ ਜਰਨੈਲ ਪੈਂਦੇ ਖਾਨ ਜਿਹਨੂੰ ਯਤੀਮ ਹੋਏ ਨੂੰ ਗੁਰੂ ਨੇ ਆਪਣੀ ਗੋਦੀ ਵਿੱਚ ਪਾ ਕੇ ਪਾਲਿਆ ਉਹ ਆ ਪਹੁੰਚਾ। ਦੂਜੀਆਂ ਦੋ ਜੰਗਾਂ ਵਿੱਚ ਗੁਰੂ ਨੇ ਕਿਉਂ ਨਹੀਂ ਯਾਦ ਕੀਤਾ? ਇਸ ਪਿੱਛੇ ਇਹ ਸੱਚਾਈ ਹੈ ਕਿ 7000 ਦਾ ਮੁਕਾਬਲਾ ਕਰਨ ਵਾਲੇ ਮਾਲਾ ਫੇਰਨ ਵਾਲੇ ਸਿੱਖਾਂ ਨੇ ਜਦੋਂ ਜਿੱਤ ਪ੍ਰਾਪਤ ਕੀਤੀ ਪਹਿਲੀ ਜੰਗ ਵਿੱਚ, ਬਾਬਾ ਬਿਧੀ ਚੰਦ ਵਰਗੇ ਹੋਰ ਜਰਨੈਲ ਸਨ ਗੁਰੂ ਕੇ, ਪਰ ਉਹ ਸਮਝਦੇ ਸਨ ਭਈ ਇਸ ਜਿੱਤ ਦੀ ਸ਼ਕਤੀ ਦੀ ਸਾਰੀ ਹੋਂਦ ਗੁਰੂ ਹਰਗੋਬਿੰਦ ਸਾਹਿਬ ਨੇ। ਪਰ ਸਰੀਰਕ ਬਲ ਦਾ ਹੰਕਾਰ ਕਰਨ ਵਾਲਾ ਪੈਂਦੇ ਖਾਨ ਉਸ ਅਜ਼ਮਤ ਨੂੰ ਭੁੱਲ ਕੇ ਇਹ ਲੋਕਾਂ ਵਿੱਚ ਮਾਣ ਨਾਲ ਉੱਚੇ ਉੱਚੇ ਪੈਰਾਂ ਨਾਲ ਤੁਰਦਾ ਕਹਿੰਦਾ ਸੀ ਕਿ ਮੇਰੇ ਵਰਗੇ ਜਰਨੈਲਾਂ ਦਾ ਕਰਕੇ ਜੰਗ ਜਿੱਤੀ ਗਈ ਹੈ। ਸਤਿਗੁਰੂ ਜੀ ਹਰ ਜੀ ਉਹ ਹੰਕਾਰ ਨਾ ਪਾਵੇ, ਸਿੱਖ ਲਈ ਗੁਰੂ ਹਰ ਪਰਉਪਕਾਰ ਕਰਦਾ ਹੈ ਹੰਕਾਰ ਨੂੰ ਖਤਮ ਕਰਨ ਲਈ। ਦੋ ਜੰਗਾਂ ਵਿੱਚ ਗੁਰੂ ਜੀ ਨੇ ਯਾਦ ਨਹੀਂ ਕੀਤਾ ਪੈਂਦੇ ਖਾਨ ਨੂੰ। ਛੋਟਾ ਮੀਰ ਕਰਤਾਰਪੁਰ ਦੇ ਕੋਲ ਉੱਥੇ ਦੇ ਸਹੁਰੇ ਅਤੇ ਉੱਥੇ ਰਹਿ ਰਿਹਾ ਸੀ, ਇਹਨੇ ਕਰਤਾਰਪੁਰ ਵਿੱਚ ਆਉਣਾ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੁਰਾਣੀਆਂ ਯਾਦਾਂ ਨੂੰ ਲੈ ਕੇ ਔਰ ਮਨ ਵਿੱਚ ਫਿਰ ਉਹੀ ਹੰਕਾਰ ਦੀ ਪੰਡ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਕੋਲ ਪਹੁੰਚਿਆ। ਇਹਨੇ ਨਮਸਕਾਰ ਤਾਂ ਕੀਤੀ ਪਰ ਹੰਕਾਰ ਨਹੀਂ ਗੁਰੂ ਦੇ ਚਰਨਾਂ ਵਿੱਚ ਅਜੇ ਮੱਥਾ ਟੇਕਿਆ। ਸਤਿਗੁਰੂ ਕੋਲ ਬੈਠਾ, ਗੁਰੂ ਹਾਲ ਚਾਲ ਪੁੱਛਦੇ ਨੇ ਪਰ ਇਹਦੇ ਅੰਦਰੋਂ ਹੰਕਾਰ ਬੋਲਦਾ ਹੈ ਵੀ ਦਾਤਾ ਤੁਸੀਂ ਮੇਰੇ ਤੋਂ ਬਿਨਾਂ ਲਾਲਾ ਬੇਗ ਨਾਲ 35,000 ਦਾ ਮੁਕਾਬਲਾ ਸ਼ੁਰੂ ਕਰ ਲਿਆ। ਆਓ ਜ਼ਰਾ ਤੱਕੀਏ, ਸਿੱਖ ਹੁੰਦਿਆਂ ਹੋਇਆ ਜਿਹਨੂੰ ਗੁਰੂ ਨੇ ਜੀਵਨ ਦਿੱਤਾ ਹੈ ਉਹ ਹੰਕਾਰ ਵਿੱਚ ਗੁਰੂ ਦੇ ਸਾਹਮਣੇ ਇਉਂ ਬੋਲਦਾ।
ਪਰੇ ਵਿੱਚ ਦਰਬਾਰ ਦੇ ਪੇਸ਼ ਹੋ ਕੇ, ਪਰੇ ਵਿੱਚ ਦਰਬਾਰ ਦੇ ਪੇਸ਼ ਹੋ ਕੇ ਪੈਂਦੇ ਖਾਨ ਕਹੇ ਸੀਸ ਚੁਕਾ ਦਾਤਾ, ਪੈਂਦੇ ਖਾਨ ਕਹੇ ਸੀਸ ਚੁਕਾ ਦਾਤਾ। ਪਰੇ ਵਿੱਚ ਦਰਬਾਰ ਦੇ ਪੇਸ਼ ਹੋ ਕੇ ਪੈਂਦੇ ਖਾਨ ਕਹੇ ਸੀਸ ਚੁਕਾ ਦਾਤਾ, ਪੈਂਦੇ ਖਾਨ ਕਹੇ ਸੀਸ ਚੁਕਾ ਦਾਤਾ। ਕੁੱਦ ਪਹਿਣਾ ਚਾਹੀਦਾ ਜੰਗ ਵਿੱਚ, ਕੁੱਦ ਪਹਿਣਾ ਮੇਰੇ ਜਹੇ ਸੇਵਕ ਨੂੰ ਭੁਲਾ ਦਾਤਾ, ਮੇਰੇ ਜਹੇ ਸੇਵਕ ਨੂੰ ਭੁਲਾ ਦਾਤਾ। ਰੋਕ ਸਕੇ ਹੋ, ਰੋਕ ਸਕੇ ਪੈਂਦੇ ਖਾਨ ਦੇ ਤੀਰਾਂ ਨੂੰ, ਰੋਕ ਸਕੇ ਪੈਦਾ ਕੀਤਾ ਨਹੀਂ ਹੋਰ ਖੁਦਾ ਦਾਤਾ, ਪੈਦਾ ਕੀਤਾ ਨਹੀਂ ਹੋਰ ਖੁਦਾ ਦਾਤਾ। ਆਪ ਹਜੂਰ ਨੂੰ ਨਾ ਪੈਂਦਾ ਨਾ ਪੈਂਦਾ ਲੜਨਾ ਆਪ ਹਜੂਰ ਨੂੰ ਨਾ ਪੈਂਦਾ ਹੱਥ ਤੀਰ ਤਲਵਾਰ ਉਠਾ ਦਾਤਾ ਹੱਥ ਤੀਰ ਤਲਵਾਰ ਉਠਾ ਦਾਤਾ
ਇਕੱਲਾ ਹੀ ਆਪੇ ਨਜਿੱਠ ਲੈਂਦਾ ਮੈਂ ਇਕੱਲਾ ਹੀ ਆਪੇ ਨਜਿੱਠ ਲੈਂਦਾ ਦਿੰਦਾ ਪੂਰਾ ਦੇ ਪੂਰਾ ਖਪਾ
ਦਾਨਿਆਂ ਦਾ ਕਥਨ ਹੈ ਵੀ ਰੱਸੀ ਸੜੀ ਹੋਈ ਦਾ ਵੱਟ ਫਿਰ ਵੀ ਨਹੀਂ ਉਤਰਦਾ। ਇਹੀ ਹਾਲਤ ਸੀ ਪੈਂਦੇ ਖਾਂ ਦੀ। ਗੁਰੂ ਨੇ ਤੇ ਦੋ ਜੰਗਾਂ ਵਿੱਚ ਯਾਦ ਨਹੀਂ ਕੀਤਾ ਹੰਕਾਰ ਦੂਰ ਹੋ ਜਾਏ, ਪਰ ਉਹ ਹੰਕਾਰ ਉਤਨੇ ਵਿੱਚ ਗੁਰੂ ਸਾਹਮਣੇ ਬੋਲਦਾ ਹੈ। ਮੇਰੇ ਸਤਿਗੁਰੂ ਕਹਿੰਦੇ, ਪੁੱਤਰਾ ਅਜੇ ਕਿਹੜਾ ਰਾਗ ਮੁੱਕ ਗਿਆ ਕਿ ਤਾਰ ਟੁੱਟ ਗਈ, ਫਿਰ ਪਰਖ ਲਵਾਂਗੇ ਕਿਸੇ ਜੰਗ ਵਿੱਚ। ਆਈ ਹੋਈ ਗੁਰੂ ਘਰ ਦੀ ਭੇਟਾ 'ਚੋਂ ਤਿੰਨ ਚੀਜ਼ਾਂ ਗੁਰੂ ਨੇ ਇਹਨੂੰ ਦੇ ਦਿੱਤੀਆਂ, ਇੱਕ ਸ਼ਾਹੀ ਪੁਸ਼ਾਕ, ਸੋਨੇ ਦੇ ਮੁੱਠ ਵਾਲੀ ਤਲਵਾਰ, ਇੱਕ ਘੋੜਾ ਅਤੇ ਇੱਕ ਬਾਜ ਦੇ ਦਿੱਤਾ ਆਪਣੇ ਪੁੱਤਰ ਬਾਬੇ ਗੁਰਦਿੱਤੇ ਨੂੰ। ਬਾਬੇ ਗੁਰਦਿੱਤੇ ਵਾਲਾ ਬਾਜ ਇਹਦੇ ਜਵਾਈ ਉਸਮਾਨ ਖਾਂ ਨੇ ਫੜ ਲਿਆ। ਜਦੋਂ ਇਹਦੇ ਘਰ ਸਭ ਕੁਝ ਗੁਰੂ ਦੀ ਇਮਾਨਤ ਹੈ, ਗੁਰੂ ਨੂੰ ਪਤਾ ਲੱਗਾ, ਇਹ ਗੁਰੂ ਘਰ ਵਿੱਚ ਆ ਕੇ ਝੂਠ ਬੋਲ ਕੇ ਗੁਰੂ ਨਾਨਕ ਦੇ ਚਰਨਾਂ ਦੀ ਸਹੁੰ ਖਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਸਹੁੰ ਖਾ ਗਿਆ ਝੂਠੀ। ਬਾਬਾ ਬਿਧੀ ਚੰਦ ਨੂੰ ਸੋਧਾ ਲਾਇਆ, ਇਹਦੇ ਘਰੋਂ ਸਾਰੀਆਂ ਚੀਜ਼ਾਂ ਲਿਆਂਦੀਆਂ, ਇਹ ਬੇਇੱਜ਼ਤੀ ਕਰਾ ਕੇ ਗਿਆ ਗੁਰੂ ਦਰਬਾਰ 'ਚੋਂ। ਆਓ ਆਪਾਂ ਜੰਗ ਦਾ ਵਰਣਨ ਸੁਣਨਾ ਹੈ। ਆਖਰ ਇਹਦਾ ਜਵਾਈ ਉਸਮਾਨ ਖਾਨ ਅਤੇ ਇਹਦੇ ਚਾਚੇ ਦਾ ਪੁੱਤ ਕੁਤਬ ਖਾਨ ਇਹ ਪਹੁੰਚਦੇ ਨੇ ਵਕਤ ਦੇ ਬਾਦਸ਼ਾਹ ਸ਼ਾਹਜਹਾਨ ਕੋਲ ਲਾਹੌਰ ਵਿੱਚ। ਉੱਥੇ ਵਜ਼ੀਰ ਖਾਨ ਵਜ਼ੀਰ ਸੀ, ਜਿਹਦੀ ਕਦੀ ਜਲੋਦਰ ਦੀ ਬਿਮਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਕਾਰ ਸੇਵਾ ਦੀ ਟੋਕਰੀ ਨਾਲ ਦੂਰ ਕੀਤੀ ਸੀ ਅਤੇ ਨਾਲ ਹੁਕਮ ਕੀਤਾ ਸੀ, ਗੁਰੂ ਪਿਆਰਿਆ ਜੇ ਸੁਖਮਣੀ ਸਾਹਿਬ ਦਾ ਜਾਪ ਕਰਦਾ ਰਹੇਗਾ ਮੁੜ ਕੇ ਬਿਮਾਰੀ ਤੇਰੇ ਲਾਗੇ ਫਟਕੇਗੀ ਨਹੀਂ। ਅੱਜ ਵੀ ਗੁਰੂ ਕੇ ਭਰੋਸੇ ਵਾਲੇ ਸ੍ਰੀ ਸੁਖਮਣੀ ਸਾਹਿਬ ਉੱਤੇ ਇਤਨਾ ਹੀ ਵਿਸ਼ਵਾਸ ਰੱਖਦੇ ਨੇ। ਉਹ ਜਾਣਦਾ ਸੀ ਕਿ ਪੈਂਦੇ ਖਾਨ ਗਲਤ ਹੈ, ਉਹਨੇ ਮੁਲਾਕਾਤ ਨਾ ਬਾਦਸ਼ਾਹ ਕੋਲ ਹੋਣ ਦਿੱਤੀ, ਉਹਦੀ ਗੈਰ ਹਾਜ਼ਰੀ ਵਿੱਚ ਇਹਦਾ ਦਾਅ ਲੱਗ ਗਿਆ। ਇਹਨੇ ਸਰਾਸਰ ਝੂਠ ਬੋਲ ਕੇ ਕਿ ਮੈਂ ਪਹਿਲੀ ਜੰਗ ਵਿੱਚ ਉਸ ਗੁਰੂ ਦਾ ਮਦਦਗਾਰ ਰਿਹਾ, ਪਰ ਉਦੋਂ ਦੀ ਤਨਖਾਹ ਮੇਰੀ ਹੁਣ ਤੱਕ ਗੁਰੂ ਨੇ ਮਾਰੀ ਹੋਈ ਨਹੀਂ ਦਿੱਤੀ, ਮੈਂ ਮੰਗਣ ਗਿਆ ਸੀ ਅਤੇ ਗੁਰੂ ਨੇ ਤੁਹਾਨੂੰ ਵੀ ਚੈਲੇਂਜ ਕੀਤਾ ਵੀ ਜਾ ਬਾਦਸ਼ਾਹ ਕੋਲ ਕਰ ਲਾ ਸ਼ਿਕਾਇਤ, ਭੜਕਾ ਕੇ ਸ਼ਾਹਜਹਾਨ ਨੂੰ ਪਹਿਲੀਆਂ ਤਿੰਨ ਜੰਗਾਂ ਦਾ ਬਦਲਾ ਲੈਣ ਲਈ। ਉਹਦੇ ਕੋਲੋਂ ਤਕੜੀ ਫੌਜ ਲੈ ਕੇ ਤੁਰਦਾ ਹੈ ਕਾਲੇ ਖਾਨ ਪਿਸ਼ਾਵਰ ਦਾ ਗਵਰਨਰ, ਜਿਹਨੂੰ 75,000 ਦਾ ਕਮਾਂਡਰ ਬਣਾ ਕੇ ਸ਼ਾਹਜਹਾਨ ਨੇ ਭੇਜਿਆ। ਆ ਗਏ ਛੋਟੇ ਮੀਰ ਕੋਲ ਜਿੱਥੇ ਰਹਿ ਰਿਹਾ ਸੀ, ਘੇਰਾ ਪਾਉਣ ਲਈ ਸੋਚ ਰਹੇ ਨੇ। ਰਾਤ ਨੂੰ ਇਹਨਾਂ ਹਮਲਾ ਕਰਨ ਲਈ ਵਿਉਂਤ ਬਣਾਈ, ਪਰ ਉਹਦੇ ਵਿੱਚ ਸਹਿਯੋਗ ਪਤਾ ਕਿਹਦਾ ਹੈ? ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ, ਜਿਹਦਾ ਨਾਂ ਤੀਰਮੱਲ ਹੈ। ਤੀਰਮੱਲ ਉਹ ਨਿਕੰਮਾ ਮਨੁੱਖ ਹੈ, ਉਹ ਇਖਲਾਕ ਆਚਰਣ ਅਤੇ ਵਿਰਸੇ ਤੋਂ ਗਿਰਿਆ ਮਨੁੱਖ ਹੈ, ਜਿਹਨੇ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਨ ਲਈ ਅੱਡੀ ਚੋਟੀ ਦਾ ਮਰਦੇ ਦਮ ਤੱਕ ਜ਼ੋਰ ਲਾਇਆ ਹੈ। ਉਹ ਤੀਰਮੱਲ ਕਿਵੇਂ ਚਿੱਠੀ ਲਿਖਦਾ ਹੈ ਪੈਂਦੇ ਖਾਨ ਨੂੰ ਕਿ ਤੂੰ ਬਹੁਤ ਚੰਗਾ ਕੀਤਾ ਹੈ ਅਤੇ ਮੈਂ ਵੀ ਤੇਰੀ ਮਦਦ ਕਰਾਂਗਾ। ਆਓ, ਗੁਰੂ ਦਾ ਸਕਾ ਪੋਤਰਾ ਬਾਬੇ ਗੁਰਦਿੱਤੇ ਦਾ ਪੁੱਤਰ ਤੀਰਮੱਲ ਸਰਕਾਰ ਦੀ ਝੋਲੀ ਵਿੱਚ ਪੈ ਗਿਆ।
ਇਹ ਤੀਰ ਮੱਲ ਲਿਖਿਆ ਪੈਂਦੇ ਖਾਨ ਤਾਈ, ਉਹ ਤੀਰ ਮੱਲ ਲਿਖਿਆ ਪੈਂਦੇ ਖਾਨ ਤਾਈ, ਸੁਣੋ ਅਰਜ ਮੇਰੀ ਜਿੱਤ ਲਾਹੇ ਕੇ ਤੇ ਖਾਣ ਤਾਈ, ਸੁਣੋ ਅਰਜ ਮੇਰੀ ਚਿੱਤ ਲਾਹੇ ਕੇ ਤੇ ਕਰਦਾ ਗਿਲਾ ਕਰਦਾ ਗਿਲਾ ਕਰ ਕਰਦਾ ਬੇਸ਼ੱਕ ਲਵੋ ਬਦਲਾ ਮੈਂ ਨਹੀਂ ਗਿਲਾ ਕਰਦਾ ਰਾਤੀ ਕਰੋ ਹਮਲਾ ਟਿੱਲ ਲਾਏ ਕੇ ਤੇ
ਸੋਈ ਮੋੜੇ ਭਾਜੀ ਸੱਜਰੀ ਜੋ ਮਰਦ ਸੋਈ ਮੋੜੇ ਭਾਜੀ ਸੱਜਰੀ ਜੋ ਜਿਉਣ ਕਹਿਰ ਕੀ ਅਣਖ ਗੁਆਏ ਗਏ ਤੇ
ਪਿਆਰੇ ਹਨ ਉਹ ਗੁਰੂ ਨਾਹੀ ਮੈਨੂੰ ਮਿੱਤਰ ਪਿਆਰੇ ਹਨ ਗੁਰੂ ਨਾਹੀ ਹਮਲਾ ਕਰੂੰ ਮੈਂ ਵੀ ਸਮਾਂ ਪਾਏ ਕੇ ਤੇ
ਪੱਖ ਪਾਲਦਾ ਸੱਚੀ ਦੋਸਤੀ ਦਾ ਪੱਖ ਪਾਲਦਾ ਸੱਚੀ ਦੋਸਤੀ ਦਾ ਦੱਸਾਂ ਭੇਦ ਦੀ ਗੱਲ ਸਮਝਾਏ
ਪਕੜ ਲਵੋ ਭਾਵੇਂ ਹੱਥੀ ਜਾਏ ਕੇ ਤੇ
ਬਦਲਾ ਲਿਆ ਕਿਸੇ ਨੇ ਕਹੂ ਦੁਨੀਆ ਬਦਲਾ ਲਿਆ ਕਿਸੇ ਨੇ ਕਹੂ ਦੁਨੀਆ ਮਰਦਾ ਵਾਂਗ ਤੇਗ ਉਠਾਏ ਕੇ ਤੇ
ਇਹਨੇ ਨੋਟ ਲਿਖਿਆ ਉਸ ਚਿੱਠੀ ਵਿੱਚ ਭਾਈ ਤੁਸੀਂ ਮੇਰੇ ਦਾਦੇ ਨੂੰ ਮਾਰ ਦਿਓ ਅਤੇ ਲੋਕਾਂ ਨੇ ਤਾਂ ਗੁਰੂ ਨਾਨਕ ਦੀ ਪੂਜਾ ਕਰਨੀ ਆ ਸਤਵਾਂ ਗੁਰੂ ਮੈਨੂੰ ਲਾਉਣ ਦਿਓ। ਗੱਦੀ ਲੱਭਣ ਲਈ ਇਹ ਮਰਦੇ ਦਮ ਤੱਕ ਯਤਨ ਕਰਦਾ ਰਿਹਾ। ਆਪ ਜੀ ਨੂੰ ਪਤਾ ਹੈ ਸ੍ਰੀ ਬਾਬਾ ਬਕਾਲਾ ਦੇ ਭੋਰੇ ਵਿੱਚ ਗੁਰੂ ਤੇਗ ਬਹਾਦਰ ਸਿਮਰਨ ਕਰਦੇ ਸਨ। ਬਾਬਾ ਬਕਾਲੇ ਦੇ ਸ਼ਬਦ ਨਾਲ ਸੰਗਤਾਂ ਗੁਰੂ ਲੱਭਣ ਲਈ ਆਈਆਂ ਅਤੇ ਉਹਨਾਂ 22 ਗੱਦੀਦਾਰਾਂ 'ਚੋਂ ਸਭ ਤੋਂ ਵੱਡੀ ਗੱਦੀ ਦੀ ਦੁਕਾਨ ਇਹਦੀ ਚੱਲਦੀ ਸੀ। ਇਹਦੇ ਕੋਲ ਬੀੜ ਸੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ। ਜਦ ਮੱਖਣ ਲਵਾਣੇ ਨੇ ਪ੍ਰਗਟ ਕਰ ਦਿੱਤਾ ਭੋਰੇ ਉੱਤੇ ਚੜ੍ਹ ਕੇ ਪੱਲਾ ਫੇਰ ਕੇ ਗੁਰੂ ਲਾਧੋਰੇ ਨੌਵੇਂ ਪਾਤਸ਼ਾਹ ਨੂੰ, ਅਤੇ ਇਸ ਕਮੀਨੇ ਨੇ ਸ਼ੀਏ ਮਸੰਦ ਨੂੰ ਕਹਿ ਕੇ ਗੁਰੂ ਤੇਗ ਬਹਾਦਰ ਨੂੰ ਮਾਰ ਮੁਕਾਉਣ ਲਈ ਉਹਦੇ ਮੱਥੇ ਵਿੱਚ ਗੋਲੀ ਦਾ ਨਿਸ਼ਾਨਾ ਵੀ ਮਰਵਾਇਆ, ਜਿਹੜੀ ਬੇਸ਼ੱਕ ਗੋਲੀ ਕੁਦਰਤ ਨੇ ਟਾਲ ਦਿੱਤੀ। ਇਹ ਸੀ ਕਮੀਨਾ ਗੱਦੀ ਦਾ ਹੱਕਦਾਰ ਬਣਨ ਲਈ ਇੱਥੋਂ ਤੱਕ ਇਹਨੇ ਨੀਚਤਾ ਦੀ ਕਰਮ ਕੀਤੇ ਹਨ। ਖੈਰ ਆਪਾਂ ਜੰਗ ਦਾ ਵਿਚਾਰ ਕਰਨਾ ਹੈ। ਰਾਤ ਨੂੰ ਵਿਉਂਤ ਬਣੀ ਮਸਾਲਾਂ ਜਗਾ ਕੇ ਗੁਰੂ ਕੇ ਡੇਰੇ 'ਤੇ ਸੁੱਤੇ ਪਿਆਂ ਨੂੰ ਨੱਪ ਲਓ। 75,000 ਫੌਜ ਦਾ ਕੁਝ ਗਰੀਲਾ ਹਿੱਸਾ ਮਸਾਲਚੀ ਅੱਗੇ ਲਾ ਕੇ ਤੁਰਿਆ। ਇੱਧਰ ਗੁਰੂ ਕੀਆਂ ਫੌਜਾਂ ਨੇ ਕਿਹੜੀਆਂ ਵੰਗਾਂ ਪੈਨੀਆਂ ਸਨ, ਉਹ ਤਾਂ ਲੋਹੇ ਦੀ ਫਲਾਦ ਵਾਂਗ ਹਰ ਆਈ ਸ਼ਕਤੀ ਨੂੰ ਚੱਕਣਾ ਚੂਰ ਕਰਨ ਦੇ ਸਮਰੱਥ ਸਨ, ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਰ ਮਿਟਣ ਵਾਲੇ। ਉਹਨਾਂ ਨੇ ਦੂਰੋਂ ਆਉਂਦੀ ਇਸ ਫੌਜ ਨੂੰ ਵੇਖ ਕੇ ਤੀਰਾਂ ਨਾਲ ਧਰਤੀ ਉੱਤੇ ਫੌਜਾਂ ਲਟਾ ਦਿੱਤੀਆਂ। ਸਿੱਟਾ ਇਹ ਨਿਕਲਿਆ ਇਸ ਜੰਗ ਦੇ ਰਾਤ ਦੇ ਨਕਸ਼ੇ ਦਾ, 12,000 ਆਈ ਮੁਗਲੀਆ ਫੌਜ ਧਰਤੀ ਉੱਤੇ ਲਿਟ ਗਈ, ਸਿੱਖ ਇੱਕ ਵੀ ਸ਼ਹੀਦ ਨਾ ਹੋਇਆ। ਦਿਨ ਚੜ੍ਹੇ ਕਾਲੇ ਖਾਨ ਕਮਾਂਡਰ ਨੇ ਇਹ ਸਾਰਾ ਮੈਦਾਨ ਵੇਖਿਆ, ਮੱਥੇ ਨੂੰ ਹੱਥ ਮਾਰ ਕੇ ਪਿੱਟਣ ਲੱਗਾ। ਇਹਨੇ ਵਿਉਂਤ ਬਣਾਈ ਕਿ ਗੁਰੂ ਕੀਆਂ ਫੌਜਾਂ ਦੀ CID ਲੈਣੀ ਚਾਹੀਦੀ ਹੈ। ਇਹਨੇ ਆਪਣੇ ਨਾਲ ਆਏ ਇੱਕ ਕਮਾਂਡਰ ਜਰਨੈਲ ਖਵਾਜਾ ਅਨਵਰ ਖਾਨ ਨੂੰ ਭੇਸ ਬਦਲਾ ਕੇ ਗੁਰੂ ਕੀ ਫੌਜ ਦੀ ਗਿਣਤੀ ਅਤੇ ਮੋਰਚਿਆਂ ਦਾ ਨਕਸ਼ਾ ਲਿਆਉਣ ਵਾਸਤੇ ਭੇਜਿਆ। ਇਹਨੇ ਲਾਵੀਂ ਦਾੜੀ ਲਾਈ ਸੀ, ਇਹ ਮੋਰਚੇ ਵੇਖ ਰਿਹਾ ਸੀ, ਪਰ ਇਹਦੀ ਮਾੜੀ ਕਿਸਮਤ ਇਹਦੇ ਮੂੰਹ ਅੰਦਰਲਾ ਸੱਚ ਪ੍ਰਗਟ ਹੋ ਗਿਆ। ਇਹ ਹੌਲੀ ਜੀ ਆਪਣੇ ਮਨ ਨਾਲ ਗੱਲ ਕਰਦਾ ਕਹਿੰਦਾ, ਗੁਰੂ ਕੇ ਸਿੱਖ ਤਾਂ ਥੋੜ੍ਹੇ ਨੇ ਪਰ ਗਰੀਲੇ ਬੜੇ ਜ਼ਿਆਦੇ ਨੇ। ਇਹਦੀ ਮਾੜੀ ਕਿਸਮਤ ਇਸ ਲਈ ਕਿ ਇਹਦੇ ਪਿਛਲੇ ਪਾਸੇ ਮਾਝੇ ਦੀ ਸ਼ਾਨ ਗੁਰੂ ਕਾ ਸੀਨਾ ਬਣਨ ਵਾਲੇ ਬਹਾਦਰ ਬਿਧੀ ਚੰਦ ਸਾਹਿਬ ਜੀ ਖੜ੍ਹੇ ਸਨ। ਉਹਦੇ ਪਤਲੇ ਕੰਨਾਂ ਨੇ ਆਵਾਜ਼ ਸੁਣ ਲਈ, ਸਾਹਮਣੇ ਆਇਆ, ਅੱਖਾਂ ਵਿੱਚ ਅੱਖਾਂ ਪਾਈਆਂ, ਸੱਚੇ ਦੇ ਸਾਹਮਣੇ ਝੂਠੇ ਦੀ ਅਕਸਦੀ ਨਹੀਂ ਹੋ ਸਕਦੀ। ਇਹ ਥੋੜ੍ਹਾ ਜਿਹਾ ਕਮਜ਼ੋਰ ਦਿਸਣ ਲੱਗਾ। ਬਾਬਾ ਬਿਧੀ ਚੰਦ ਨੇ ਆਪਣੇ ਅੰਦਰ ਦੀ ਭਾਵਨਾ ਨਾਲ ਗੁਰੂ ਨੂੰ ਯਾਦ ਕਰਕੇ ਇਹਦੇ ਮੂੰਹ 'ਤੇ ਕੱਸ ਕੇ ਲੱਫੜ ਮਾਰਿਆ। ਲਾਵੀਂ ਦਾੜੀ ਧਰਤੀ ਉੱਤੇ ਡਿੱਗ ਪਈ। ਫਿਰ ਤਾਂ ਸੱਚ ਹੋ ਗਿਆ ਕਿ ਇਹ ਕੋਈ ਜਸੂਸ ਹੈ, ਉੱਥੋਂ ਕੌਣ ਬਚਾਏ ਬਾਬੇ ਬਿਧੀ ਚੰਦ ਕੋਲੋਂ ਇਹਨੂੰ। ਉਹਨੇ ਇੰਨਾ ਕੁੱਟ ਕੁੱਟ ਕੇ ਇਹਦੀਆਂ ਵੱਖੀਆਂ ਅੰਦਰ ਪਾਈਆਂ, ਨਿਹੰਗ ਸਿੰਘਾਂ ਦੇ ਬਾਟੇ ਵਾਂਗ ਸੁੱਖ ਮਾਂਝ ਕਰ ਦਿੱਤਾ। ਲਿਆਇਆ ਗੁਰੂ ਕੋਲੇ ਪਕੜ ਕੇ। ਸਤਿਗੁਰੂ ਕਹਿੰਦੇ, ਬਈ ਅਨਵਰ ਖਾਨ, ਤੂੰ ਆਪਣੀ ਡਿਊਟੀ ਭੁਗਤਾਈ ਹੈ, ਸਾਡੇ ਸਿੱਖਾਂ ਨੇ ਆਪਣੀ ਡਿਊਟੀ ਭੁਗਤਾਈ ਹੈ, ਇਹਨਾਂ ਵਿੱਚ ਸਾਡੇ ਸਿੱਖਾਂ ਦਾ ਕੋਈ ਦੋਸ਼ ਨਹੀਂ। ਹੁਣ ਦੱਸ ਭਾਈ, ਹੋਰ ਕਿਸੇ ਮੋਰਚੇ ਦੇ ਨਕਸ਼ਾ ਵਿਖਾ ਦਈਏ, ਕਿਸੇ ਜਰਨੈਲ ਨਾਲ ਇੰਟਰੋਡਕਸ਼ਨ ਕਰਾ ਦਈਏ। ਇਹਨੇ ਕਿਹਾ, ਜੀ ਇੱਕ ਮੋਰਚੇ ਨੇ ਮੈਨੂੰ ਨਿਹਾਲ ਕਰ ਦਿੱਤਾ ਹੈ। ਸਤਿਗੁਰੂ ਕਹਿੰਦੇ, ਹੋਰ ਸਿਪਾਹੀਆਂ ਦੀ ਗਿਣਤੀ ਦੱਸ ਦਈਏ। ਇਹਨੇ ਕਿਹਾ, ਵੀ ਇਹ ਦੱਸ ਦਿਓ ਵੀ ਜਿਹਨੇ ਮੈਨੂੰ ਢਾਇਆ ਸੀ ਸਾਰੇ ਇੱਦਾਂ ਦੇ ਨੇ। ਸਤਿਗੁਰੂ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਸਾਰੇ ਹੀ ਇੱਦਾਂ ਦੇ ਨੇ। ਕੰਨ ਫੜ ਕੇ ਵਾਪਸ ਤੁਰ ਗਿਆ, ਕਾਲੇ ਖਾਂ ਨੂੰ ਰਿਪੋਰਟ ਦਿੱਤੀ, ਅੰਦਰੋਂ ਅੰਦਰ ਇਹਦੀਆਂ ਵੱਖੀਆਂ ਦੁਖਦੀਆਂ ਨੇ। ਅਗਲੇ ਦਿਨ ਨੂੰ 75,000 ਫੌਜ ਦਾ ਕਮਾਂਡਰ ਗੁਰੂ ਕੇ ਡੇਰੇ 'ਤੇ ਹਮਲਾਵਰ ਹੁੰਦਾ ਹੈ, ਉਹਨੇ ਆਰਡਰ ਦਿੱਤਾ ਤੋਪਖਾਨਾ ਖੁੱਲ੍ਹਾ, ਗੰਨਾ ਨੇ ਧਰਤੀ ਦਾ ਸੀਨਾ ਕਮਾਇਆ, ਆਕਾਸ਼ ਨੂੰ ਧੂੜ ਉੱਡੀ, ਤੜਕ ਤੜਕ ਤੋਪਾਂ ਚੱਲੀਆਂ ਮੈਦਾਨ ਵਿੱਚ, ਦੜਕ ਦੜਕ ਘੋੜੇ ਦਲ ਚੀਰ ਲੰਘਦੇ, ਚਟਕ ਚਟਕ ਚਟਕਾਏ ਦਲ ਵੈਰੀਆਂ ਦੇ, ਫਟਕ ਫਟਕ ਜਾਨਾਂ ਗਈਆਂ ਪਹਾੜੇ ਭੰਗ ਦੇ, ਤੜਾ ਤੜ ਧੜਾਂ ਦੀਆਂ ਢੇਰੀਆਂ ਲਗਾਈ ਜਾਣ, ਚੜ ਚੜ ਅੰਗ ਖੂਨ ਵਹਿੰਦਾ ਵਾਂਗ ਗੰਗ ਦੇ, ਸੀਨੇ ਵਿੱਚ ਵੀਰ ਅਤੇ ਪਿੱਠ ਵਿੱਚ ਕੈਰ ਖਾਂਦੇ, ਫੱਟੜ ਪਿਆਸੇ ਰਣ ਪਾਣੀ ਪਾਣੀ ਮੰਗਦੇ, ਅਕਾਲ ਤਖ਼ਤ ਸਾਹਿਬ ਜੀ ਦੇ ਨਿਸ਼ਾਨੇ ਨਾਲ ਜੁੜੇ ਹੋਏ ਜਮਹੂਰੀਅਤ ਦੇ ਮਦਈ ਗੁਰੂ ਕੇ ਖਾਲਸੇ ਰਣ ਤੱਤੇ ਵੱਲੇ ਵਧੇ। ਉੱਧਰ ਅਨਵਰ ਖਾਨ ਫੌਜ ਲੈ ਕੇ ਨਿਕਲਿਆ ਕੱਲ ਖਾਧੀ ਹੋਈ ਕੁੱਟ ਦਾ ਬਦਲਾ ਲੈਣ ਲਈ, ਇੱਧਰ ਮਾਝੇ ਦੀ ਸ਼ਾਨ ਬਹਾਦਰ ਬਿਧੀ ਚੰਦ ਰਣ ਤੱਤੇ ਵਿੱਚ ਆਪਣੇ ਸਾਥੀਆਂ ਨਾਲ ਨਿਕਲਦਾ ਹੈ। ਕਰਤੇ ਦੀ ਕੁਦਰਤ ਇਸ ਜੰਗ ਦਾ ਫੈਸਲਾ ਹੇ ਇਉਂ ਕਰ ਰਹੀ ਹੈ।
ਦਿਨ ਚੜੇ ਤੋਂ ਦੋਵੇਂ ਦਾਲੇ ਉਤਾਰੇ, ਜੰਗ ਵਿੱਚੋਂ ਜਿੱਤ ਲੈਣ ਲਈ ਫੌਜ ਗੁਰੂ ਕੀ ਵੱਲੋਂ ਜਤੀ ਮੱਲ ਤੇ ਰਾਏ ਜੋਧ ਸੱਜੇ ਖੱਬੇ ਨੇ ਦਰਮਿਆਨ ਸੀ,
ਦਰਮਿਆਨ ਸੀ ਤੁਹਾਰੇ ਬਿਧੀ ਚੰਦ ਜੀ, ਤਿੰਨੇ ਹੀ ਫੌਲਾਦੀ ਸੂਰਮੇ ਦਲੇਰ ਜੀ, ਦਲੇਰ ਜੀ ਆਉਂਦੀ ਮਿਰਗਾਂ ਦੀ ਤਾੜ ਲਈ ਖੜੇ ਛੇਰ ਜੀ,
ਸ਼ਾਹੀ ਦਲਾਂ ਵੱਲੋਂ ਅਨਵਾਰ ਵਾਦਿਆ ਨਾਲ ਲੈ ਕੇ ਫੌਜ ਚੋਣ ਵੀ ਨਾਰੇ ਮਾਰ ਕੇ ਆਕਾਸ਼ ਗਜਾਉਂਦਾ ਪੁੱਜਾ ਨੇੜੇ ਸਿੱਖ ਫੌਜ ਦੇ, ਜਦੋਂ ਤੱਕਿਆ
ਉਹਨਾਂ ਨੇ ਬਿਧੀ ਚੰਦ ਨੂੰ ਜੀ, ਜਦੋਂ ਤੱਕਿਆ ਉਹਨਾਂ ਨੇ ਬਿਧੀ ਚੰਦ ਨੂੰ, ਅੱਖੀਓ ਖੂਨ ਆ ਗਿਆ ਵੰਗਾਰ ਦਾ ਲੈ ਲੂ ਅੱਜ ਕੁੱਲ ਬਦਲੇ ਨਾਰੇ ਮਾਰਦਾ,
ਇਹ ਨਿਗਾਹ ਪੈ ਗਿਆ ਬਿਧੀ ਚੰਦ ਸ਼ੇਰ ਦੀ, ਉਹੀ ਅਨਵਰ ਅੱਜ ਵੀ ਕੱਲ ਜਿਸ ਨੂੰ ਨਿਗਾਹ ਪੈ ਗਿਆ ਬਿਧੀ ਚੰਦ ਸ਼ੇਰ ਦੀ, ਉਹੀ ਅਨਵਰ ਅੱਜ ਵੀ ਕੱਲ ਜਿਸ ਨੂੰ ਸੋਧ ਕੇ ਛੱਡਿਆ, ਸੁਣ ਕੇ ਚਨੌਤੀ ਉਸ ਦੀ ਉਹ ਬਿਧੀ ਚੰਦ ਨੇ,
ਵੰਗਾਰੀ ਅੱਗੋਂ ਆਖਿਆ ਖਾਨਾ ਕੋਈ ਭਰਮ ਨਾ ਰਹੇ, ਤਾਏ ਕੇ ਰਾਜ ਰਾਜ ਵਾਰ ਕਰ ਲੈ ਪਹਿਲਾਂ ਆਏ ਕੇ,
ਉਹ ਅੱਖੀ ਖੂਨ ਅਨਵਾਰ ਦੇ ਆਇਆ, ਖਿੱਚ ਉਹਨੇ ਤੀਰ ਛੱਡਿਆ ਵਾਗ ਘੋੜੇ ਦੀ ਫਵਾ ਕੇ ਬਿਧੀ ਚੰਦ ਨੇ ਜਾਇਆ ਕੀਤਾ ਵਾਰ ਖਾਣ ਦਾ, ਹੋਸ਼ਾ ਹੋ ਕੇ
ਅਨਵਰ ਤੀਰ ਦੂਸਰਾ ਜੀ, ਹੋਸ਼ਾ ਹੋ ਕੇ ਅਨਵਰ ਤੀਰ ਦੂਸਰਾ, ਝੱਟ ਬਿਧੀ ਚੰਦ ਵੱਲ ਸੇ ਚਲਾਇਆ
ਜਿਸ ਕੋਲੋਂ ਖਾਧੀ ਦੁੱਖ ਰਹੀਆਂ ਅਜੇ ਵੱਖੀਆਂ, ਆਇਆ ਬਦਲਾ ਲੈਣ ਸੀ ਅਨਵਰ, ਅੱਜ ਫੇਰ ਮਨ ਟੁੱਟ ਗਿਆ ਕਬਰਾ ਕੇ
ਅਨਵਰ ਲੱਗਾ ਖਿਸਕਣ, ਝੱਟ ਬਾਬੇ ਬਿਧੀ ਚੰਦ ਨੇ ਵੰਗਾਰਿਆ ਭਾਜੀ ਦਾ ਨੀ ਆਉਂਦਾ ਲੈ ਜਾਈ ਓਨਕਾਰਿਆ,
ਪੱਥੇ ਵਿੱਚੋਂ ਤੀਰ ਕੱਢਿਆ, ਅੱਖ ਚਮਕਦਿਆਂ ਖਾਣ ਵੱਲੇ ਛੱਡਿਆ, ਲੈ ਕੇ ਨਿਸ਼ਾਨ ਮੱਥੇ ਦਾ ਜਾ ਕੇ ਤੀਰ ਸੀ,
ਜਾ ਕੇ ਤੀਰ ਪਰ ਵੱਟਿਆ ਚ ਵੱਜਿਆ, ਸਿਰ ਹੰਕਾਰੀ ਖਾਣ ਦਾ ਪਾੜਤਾ ਮਸਾ ਜਮਰਾਜ ਦੀ ਭੇਟਾ ਚਾੜਤਾ, ਹੋ ਭੇਟਾ ਚਾੜਤਾ, ਹਾਂ ਭੇਟਾ ਚਾੜਤਾ,
ਅਨਵਰ ਖਾਨ ਜਦ ਤੀਰਾਂ ਦੇ ਵਾਰ ਕਰਕੇ ਥੱਕ ਗਿਆ, ਮਾਝੇ ਦੀ ਸ਼ਾਨ ਗੁਰੂ ਕਾ ਸੀਨਾ ਬਹਾਦਰ ਬਿਧੀ ਚੰਦ ਸਾਹਿਬ, ਇੱਕ ਤੀਰ ਉਹਦੇ ਸੱਜੇ ਭਰਵੱਟੇ ਦਾ ਨਿਸ਼ਾਨਾ ਲੈ ਕੇ ਛੱਡਦਾ, ਔਰ ਸਿਰ ਪਾੜ ਕੇ ਦੋ ਫਾੜ ਹੋ ਗਿਆ ਧਰਤੀ 'ਤੇ ਤੜਫਦਾ ਖਾਨ ਡਿੱਗ ਪਿਆ। ਦੁਨੀਆ ਦੇ ਜਰਨੈਲਾਂ ਦੀ ਆਪਣੀ ਆਪਣੀ ਵੱਖਰੀ ਪਹਿਚਾਣ ਹੈ। ਹਿੰਦੁਸਤਾਨ ਦੀ ਤਾਰੀਖ ਵਿੱਚ ਅਰਜਨ ਦਾ ਸਾਨੀ ਤੀਰ ਅੰਦਾਜ਼ੀ ਵਿੱਚ ਕੋਈ ਨਹੀਂ, ਇਸ ਲਈ ਨਹੀਂ ਕਿ ਉਹ ਮਹਾਂਭਾਰਤ ਵਿੱਚ ਮਹਾਨ ਜਰਨੈਲ ਹੈ। ਇਸ ਤੋਂ ਪਹਿਲਾਂ ਉਹਦੀ ਧਾਂਗ ਉਦੋਂ ਪਈ ਜਦੋਂ ਕੋਈ ਭਾਰਤੀ ਮਾਂ ਦਾ ਪੁੱਤਰ ਉਹ ਨਿਸ਼ਾਨਾ ਨਹੀਂ ਸੀ ਮਾਰ ਸਕਿਆ ਜਿਹੜਾ ਉਹਨੇ ਨਿਸ਼ਾਨਾ ਮਾਰ ਕੇ ਦ੍ਰੋਪਦੀ ਵਿਆਹ ਕੇ ਲਿਆਈ ਸੀ। ਨਕਸ਼ਾ ਇਸ ਤਰ੍ਹਾਂ, ਤੇਲ ਦੇ ਕੜਾਏ ਦੇ ਕੁੰਡਿਆਂ ਵਿੱਚ ਉਹਦੇ ਪੈਰ ਸਨ, ਉੱਪਰ ਮੱਛੀ ਟੰਗੀ ਸੀ, ਮੱਛੀ ਦਾ ਅਕਸ ਪਰਛਾਵਾਂ ਪੈ ਰਿਹਾ ਤੇਲ ਵਿੱਚ, ਉਸ ਨੂੰ ਥੱਲੇ ਪਰਛਾਵਾਂ ਵੇਖ ਕੇ ਉੱਪਰ ਤੀਰ ਨਾਲ ਅੱਖ ਵਿੰਦਣੀ ਸੀ। ਇਹ ਕੰਮ ਕੇਵਲ ਕੁੰਤੀ ਪੁੱਤਰ ਅਰਜਨ ਕਰ ਸਕਿਆ ਸੀ। ਔਰ ਦਾਅਵੇ ਨਾਲ ਮੈਂ ਕਹਿ ਸਕਦਾ ਜਿਵੇਂ ਭਾਰਤੀ ਇਤਿਹਾਸ ਵਿੱਚ ਅਰਜਨ ਦਾ ਸਾਨੀ ਤੀਰ ਅੰਦਾਜ਼ੀ ਵਿੱਚ ਕੋਈ ਨਹੀਂ, ਸਿੱਖ ਜਗਤ ਵਿੱਚ ਵੀ ਬਹਾਦਰ ਬਿਧੀ ਚੰਦ ਵਰਗਾ ਤੀਰ ਅੰਦਾਜ਼ੀ ਵਿੱਚ ਕੋਈ ਨਜ਼ਰ ਨਹੀਂ ਆਏਗਾ। ਧੰਨ ਹੈ ਬਹਾਦਰ ਬਾਬਾ ਬਿਧੀ ਚੰਦ, ਜਿਹਨੇ ਭੱਠੀ ਵਿੱਚ ਬਹਿ ਕੇ ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਮੱਚਦੀ ਅੱਗ ਵਿੱਚ ਬਹਿ ਕੇ ਜਾਪ ਕੀਤਾ ਸੀ ਇਸ ਤੋਂ ਪਹਿਲਾਂ। ਧੰਨ ਹੈ ਪਿਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਅੱਗ ਭੱਠੀ ਦੇ ਭੱਠ ਵਿੱਚ ਮੱਚਦੀ ਹੈ ਅਤੇ ਸੇਕ ਭਾਈ ਕੀ ਡਰੋਲੀ ਮਾਲਵੇ ਦੀ ਧਰਤੀ ਵਿੱਚ ਪਹੁੰਚਦਾ ਹੈ। ਕਿਹਾ ਹੈ ਸਿੱਖ ਇਤਿਹਾਸ ਦੇ ਪੰਨੇ। ਔਰ ਐਵੇਂ ਨਹੀਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਬਿਧੀ ਚੰਦਾ ਤੇਰੇ ਘਰ ਦੇ ਕੂਕਰਾਂ ਵਿੱਚ ਵੀ ਕਰਾਮਾਤਾਂ ਹੋਣਗੀਆਂ। ਅੱਜ ਉਸ ਸੰਪਰਦਾਇ ਦੇ ਮੁਖੀ, ਮੌਜੂਦਾ ਮੁਖੀ ਅਤੀ ਸਤਿਕਾਰਯੋਗ ਬਾਬਾ ਦਇਆ ਸਿੰਘ ਸਾਹਿਬ ਜੀ, ਮਹਾਨ ਧਰਮ ਪ੍ਰਚਾਰ ਦੇਸ਼ ਵਿੱਚ ਵਿਦੇਸ਼ ਵਿੱਚ, ਅਸੀਂ ਜਿਹੜੇ ਦੇਸ਼ ਵਿੱਚ ਪਹੁੰਚਦੇ ਹਾਂ ਉੱਥੇ ਹੀ ਉਹਨਾਂ ਦੀ ਸਿੱਖੀ ਦੀ ਜਾਗ ਲੱਗੀ ਹੋਈ ਨਜ਼ਰ ਆਉਂਦੀ ਹੈ। ਉਹ ਸੰਪਰਦਾਇ ਦੇ ਮੁਖੀ ਬਹਾਦਰ ਬਿਧੀ ਚੰਦ ਸਾਹਿਬ ਜੀ ਦੀ ਕਰਨੀ ਸੀ। ਹੁਣ ਇਸ ਤੋਂ ਅੱਗੇ ਅਨਵਰ ਖਾਨ ਦੇ ਮਰਨ ਤੋਂ ਬਾਅਦ ਕਾਲੇ ਖਾਨ ਨੇ ਸੋਚਿਆ ਮੇਰੇ ਨਾਲ ਤਾਂ ਇਹੋ ਇਕੱਲਾ ਆਇਆ ਸੀ, ਹੁਣ ਤਾਂ ਰਹਿ ਗਿਆ ਇਹੋ ਹੀ ਪੈਂਦੇ ਖਾਂ ਦਾ ਕੋਟਮਾ ਜਿਨ੍ਹਾਂ ਦਾ ਕਾਰਨ ਜੰਗ ਬਣੀ ਹੈ। ਉਹਨੇ ਪੈਂਦੇ ਖਾਂ ਨੂੰ ਆਵਾਜ਼ ਮਾਰ ਕੇ ਆਖਿਆ ਉਹ ਪੈਂਦੇ ਖਾਨਾ, ਇੱਕ ਟੁੱਟੀ ਚਪਣੀ ਲਿਆ, ਦੋ ਚੁਲੀਆਂ ਪਾਣੀ ਲਿਆ। ਇਹਨੇ ਕਿਹਾ ਹਜ਼ੂਰ ਕੀ ਕਰਨਾ? ਉਹਨੇ ਕਿਹਾ ਤੇਰਾ ਲੰਮਾ ਨੱਕ ਇਹਦੇ ਵਿੱਚ ਡੁਬੋ ਕੇ ਤੈਨੂੰ ਮਰ ਜਾਣਾ ਚਾਹੀਦਾ, ਕਿਉਂਕਿ ਸ਼ਾਹ ਜਹਾਨ ਕੋਲ ਤੁਰਨ ਲੱਗਿਆ ਤੂੰ ਕਹਿਣਾ ਸਾਂ ਛੇਵੇਂ ਗੁਰੂ ਨੂੰ ਪਕੜ ਕੇ ਲਿਆਉਣਾ ਮੇਰਾ ਖੱਬੇ ਹੱਥ ਦਾ ਕੰਮ ਹੈ। ਅੱਜ ਬਹਾਦਰੀ ਕਿਧਰ ਗਈ ਹੈ? ਅੱਖਾਂ ਵਿੱਚ ਖੂਨ ਆ ਗਿਆ ਪੈਂਦੇ ਖਾਨ ਦੇ, ਬੜਾ ਤਕੜਾ ਬਲਵਾਨ ਸੀ, ਥੋੜ੍ਹੀ ਜਿਹੀ ਝਾਤ ਉਹਦੀ ਬਲਵਾਨਗੀ 'ਤੇ ਪਾਲ ਗਏ। ਆਇਆ ਤਾਂ ਭਾਵੇਂ ਜਤੀਮ ਹੋ ਕੇ ਗੁਰੂ ਦੇ ਚਰਨਾਂ ਵਿੱਚ, ਪਰ ਗੁਰੂ ਘਰ ਦੇ ਬਦਾਮਾਂ ਦੀਆਂ ਗਿਰੀਆਂ ਦਾ ਰਗੜਾ, ਤਿੰਨ ਮੇਲ ਦਾ ਕੜਾਹ ਖਾ ਕੇ ਏਡਾ ਵੱਡਾ ਬਲਵਾਨ ਬਣ ਗਿਆ। ਗੁਰੂ ਨੇ ਉਹਦੀ ਐਕਸਰਸਾਈਜ਼ ਕਰਾਈ, ਉਹਨੂੰ ਪਹਿਲਵਾਨ ਅਤੇ ਜਰਨੈਲ ਬਣਾਇਆ। ਉਹਦੇ ਬਲ ਦੀ ਬਾਬਤ ਕਿਆਸ ਰਾਈਆਂ ਹਨ ਕਿ ਦੋ ਝੋਟੇ ਮਾਲੀ ਭਿੜਦੇ ਹੋਣ ਅਤੇ ਉਹ ਦੋਵਾਂ ਬਾਹਾਂ ਨਾਲ ਉਹਨਾਂ ਦੋ ਝੋਟਿਆਂ ਨੂੰ ਪਿੱਛੇ ਧੱਕਣ ਦੇ ਸਮਰੱਥ ਹੈ। ਯਾਨੀ ਰੱਬ ਨੇ ਬਣਾਇਆ ਬੰਦਾ ਪਰ ਤਾਕਤ ਉਹਦੇ ਵਿੱਚ ਦੋ ਝੋਟਿਆਂ 'ਚ ਨਹੀਂ ਪਾ ਦਿੱਤੀ, ਇਤਨਾ ਤਕੜਾ ਸੀ, ਤਾਂ ਹੀ ਉਹਨੂੰ ਹੰਕਾਰ ਸੀ। ਅੱਜ ਕੋਈ ਵੰਗਾਰ ਪੇਸ਼ ਕਰਦਾ ਹੈ ਵੀ ਜੇ ਤਾਕਤ ਹੈ ਤਾਂ ਛੇਵਾਂ ਗੁਰੂ ਮੇਰੇ ਸਾਹਮਣੇ ਆਵੇ। ਇੱਧਰ ਗੁਰੂ ਨਾਨਕ ਦੇ ਘਰ ਦਾ ਨਿਯਮ ਹੈ, ਜਿਹੜੀ ਭਾਵਨਾ ਨਾਲ ਕੋਈ ਆਵੇ ਉਸੇ ਹੀ ਭਾਵਨਾ ਨੂੰ ਸੰਪੂਰਨ ਕੀਤਾ ਜਾਂਦਾ ਹੈ। ਦਤਾਰ ਪਾਤਸ਼ਾਹ ਦਿਲਬਾਗ ਘੋੜੇ 'ਤੇ ਸਵਾਰ ਹੋਏ ਨੇ, ਪੂਜਨੀਕ ਸੀਤਲ ਜੀ ਦੀਆਂ ਚੰਦ ਲੈਣਾ ਆਪ ਚੜ੍ਹੇ, ਫਿਰ ਗੁਰੂ ਹਥਿਆਰ ਸਜਾ ਕੇ ਮੀਰੀ ਪੀਰੀ ਵਾਲੀਆਂ ਗੱਲ ਤੇਗਾਂ ਪਾ ਕੇ ਫਿੱਕਾ ਪੈ ਜੇ ਸਾਹਮਣੇ ਸੂਰਜ ਸ਼ਰਮਾ ਕੇ ਚਰਨ ਚੁੰਮਦੀਆਂ ਛਕਤੀਆਂ ਲੱਖ ਸ਼ਗਨ ਮਨਾ ਕੇ ਸੀਸ ਨਵਾਇਆ ਕਾਲ ਨੇ ਚਰਨਾਂ 'ਤੇ ਆ ਕੇ ਕਾਇਨਾਤ ਚੁੱਕ ਗਈ। ਜਦ ਮੀਰੀ ਪੀਰੀ ਦੇ ਮਾਲਕ ਅਕਾਲ ਤਖ਼ਤ ਦੇ ਮਾਲਕ ਮੈਦਾਨ ਵਿੱਚ ਆਏ, ਆਓ ਜ਼ਰਾ ਤੱਕੀਏ, ਇੱਕ ਪਾਸੇ ਉਹ ਦਾਤਾ ਹੈ ਜਿਹੜਾ ਇਹਨੂੰ ਮਰਦੇ ਨੂੰ ਜੀਵਨ ਦਿੰਦਾ ਹੈ, ਇੱਕ ਪਾਸੇ ਉਹ ਅਕਿਰਤ ਕਣ ਹੈ, ਜੇ ਕਿਤੇ ਗੁਰੂ ਸ਼ਰਨ ਨਾ ਲਾਉਂਦੇ ਇਹ ਰੁਲ ਕੇ ਮਰ ਜਾਣਾ ਸੀ, ਦੁਨੀਆਂ ਵਿੱਚ ਇਹਦਾ ਨਾਂ ਨਾ ਰਹਿੰਦਾ। ਅੱਜ ਪਾਲਕ ਗੁਰੂ ਉੱਤੇ ਵਾਰ ਕਰਨ ਲਈ ਪੈਂਦੇ ਖਾਨ ਦੂਰੋਂ ਗੁਰੂ ਦੇ ਨੇੜੇ ਪਹੁੰਚ ਜਾਂਦਾ ਹੈ, ਤੀਰਾਂ ਦਾ ਨਹੀਂ ਤਲਵਾਰਾਂ ਦਾ ਯੁੱਧ ਸਤਿਗੁਰੂ ਜੀ ਨਾਲ ਕਿਵੇਂ ਪੈਂਦੇ ਖਾਨ ਦਾ ਹੋ ਰਿਹਾ, ਇਹ ਅਰਜ਼ ਕੀਤਾ ਜਾ ਰਿਹਾ।
ਇਹ ਕਾਲੇ ਖਾਂ ਦੇ ਮੇਣੇ ਸੁਣ ਕੇ ਪੈਂਦਾ ਗੁੱਸਾ ਖਾ ਕੇ, ਉਹ ਫੌਜ ਚੋਣ ਵੀ ਲੈ ਕੇ ਪੁੱਜਾ ਪਖ ਦੇ ਹਿਰਣ ਵਿੱਚ ਆ ਕੇ,
ਸਾਹਮਣੇ ਗੁਰਾਂ ਨੂੰ ਤਾਨੇ ਲਾਵੇ, ਪਾਲਣ ਹਾਰ ਗੁਰੂ ਨੂੰ ਜਿਤਨਾ ਨਿਮਕ ਹਰਾਮੀ ਜਾਵੇ।
ਉਹ ਕਾਲੇ ਖਾਂ ਦੇ ਮੇਣੇ ਸੁਣ ਕੇ ਪੈਂਦਾ ਗੁੱਸਾ ਖਾ ਕੇ, ਉਹ ਫੌਜ ਚੋਣ ਵੀ ਲੈ ਕੇ ਪੁੱਜਾ ਪਖ ਦੇ ਹਿਰਣ ਵਿੱਚ ਆ ਕੇ,
ਸਾਹਮਣੇ ਗੁਰਾਂ ਨੂੰ ਤਾਨੇ ਲਾਵੇ, ਪਾਲਣ ਹਾਰ ਗੁਰ ਨੂੰ ਜਿਤਨਾ ਨਿਮਕ ਹਰਾਮੀ ਚਾਵੇ।
ਇਹ ਹੱਥੀ ਪਾਲੇ ਪੈਂਦੇ ਖਾਦੀ ਸੁਣ ਬੋਲੀ ਗੁਰ ਪਿਆਰੇ, ਉਹ ਦਿਲ ਬਾਗ ਤੇ ਚੜ ਕੇ ਆਏ ਕਰਨੇ ਪਾਰ
ਉਤਾਰੇ, ਭੁੱਲੇ ਸਿੱਖ ਨੂੰ ਆਖਰ ਤੱਕ ਸਮਝਾਵੇ, ਪਾਲਣ ਹਾਰ ਗੁਰ ਨੂੰ ਜਿਤਨਾ ਨਿਮਕ ਹਰਾਮੀ ਚਾਵੇ।
ਪੈਂਦੇ ਖਾਨਾ ਪ੍ਰੀਤ ਪਰਾਣੀ ਮੈਂ ਨਾ ਦਿਲੋਂ ਭਲਾਈ ਓਏ ਪਰ ਤੂੰ ਸਭ ਕਦਰ ਹੈ ਕੀਮਤ ਖੂਹ ਖਾਤੇ ਵਿੱਚ ਪਾਈ
ਓਏ ਜਾ ਹੁਣ ਅਰਮਾਨ ਨਾ ਕੋਈ ਬਾਕੀ ਦਿਲ ਰਹਿ ਜਾਵੇ ਆ ਜਾ ਹੁਣ ਅਰਮਾਨ ਕੋਈ ਬਾਕੀ ਦਿਲ ਰਹਿ ਜਾਵੇ ਪਾਲਣ ਹਾਰ ਗੁਰ ਨੂੰ ਜਿਤਣਾ ਨਿਮਕ ਹਰਾਮੀ ਜਾਵੇ
ਇਹ ਪਹਿਲਾਂ ਕਰ ਕਰ ਵਾਰ ਤੂੰ ਖਾਨਾ ਦਿਲ ਦੀਆਂ ਰੀਝਾਂ ਲਾ ਲੈ ਓਏ ਸਾਡਾ ਵਾਰ ਚੱਲਣ ਤੋਂ ਪਹਿਲਾਂ ਬਲ ਆਪਣਾ ਅਜਮਾ ਲੈ
ਖਾਨ ਕਮੀਨਾ ਸੁਣ ਕੇ ਘੋੜਾ ਅੱਗੇ ਪਜਾਵੇ ਪਾਲਣ ਹਾਰ ਗੁਰ ਨੂੰ ਜਿਤਣਾ ਨਿਮਕ ਹਰਾਮੀ ਜਾਵੇ
ਗੁਰ ਨੇ ਜਿਸ ਦੀ ਹੱਥੀ ਪਾਲਣਾ ਕੀਤੀ ਓਏ ਅੱਜ ਉਹ ਸਿਰੋਂ ਹਸਾਣ ਉਤਾਰੇ ਵੇਖੋ ਕੈਸੀ ਨੀਤੀ
ਓ ਜਿੰਨੇ ਜੀਵਨ ਦਿੱਤਾ ਪਾਪੀ ਉਸ ਤੇ ਹੱਥ ਉਠਾਵੇ ਪਾਲਣ ਹਾਰੇ ਗੁਰ ਨੂੰ ਜਿਤਣਾ ਨਿਮਕ ਹਰਾਮੀ ਜਾਵੇ
ਫੇਰ ਮਰੇ ਜਮੀਰ ਤੋਂ ਪੈਦੇ ਖਾਨੇ ਉਹ ਗੁਰ ਤੇ ਤੈਗ ਚਲਾਈ ਮਰੀ ਜਮੀਰ ਤੂੰ ਪੈਂਦੇ ਖਾਰੇ ਗੁਰ ਤੇ ਤੇਗ ਚਲਾਈ ਉਹ ਠਲ ਕੇ ਵਾਰ ਕਹਾ ਦੇ ਉੱਤੇ ਹੰਗਤਾ ਗੁਰਾਂ ਮਕਾਈ
ਚਰਨ ਚੁੰਮਦੀ ਤੇ ਗੁਰਾਂ ਦੇ ਖਾਣ ਨੂੰ ਲਾਣਤ ਪਾਵੇ ਪਾਲਣ ਹਾਰੇ ਗੁਰ ਨੂੰ ਜਿਤਨਾ ਨਿਮਕ ਹਰਾਮੀ ਜਾਵੇ
ਇਹ ਪੈਂਦੇ ਖਾਨੇ ਵਾਰ ਦੂਸਰਾ ਬੜੇ ਮਾਣ ਨਾਲ ਕੀਤਾ ਗੁਰ ਭਾਰੀ ਨੇ ਫੁੱਲ ਵਾਂਗ ਰੋਕ ਢਾਲ ਤੇ ਲੀਤਾ
ਸੱਜਣਾ ਝੂਠਾ ਮਾਰ ਨਾ ਸਕੇ ਬਲ ਕਿੰਨਾ ਜਹਲਾਵੇ ਸੱਜਣਾ ਝੂਠਾ ਮਾਰ ਨਾ ਸਕੇ ਬਲ ਕਿੰਨਾ ਜਹਲਾਵੇ ਪਾਲਣ ਹਾਰੇ ਗੁਰ ਨੂੰ ਜਿਤਣਾ ਨਿਮਕ ਹਰਾਮੀ ਜਾਵੇ
ਇਹ ਹੋਸ਼ਾ ਹੋ ਕੇ ਫੇਰ ਗੁਰਾਂ ਦੇ ਸਿਰ ਵੱਲ ਤੇਗ ਉਲਾਰੀ ਉਹ ਇਕਦਮ ਤੇਗ ਤੇਗ ਤੇ ਰੋਕੀ ਛੇਵੇਂ ਗੁਰ ਬਲਕਾਰੀ
ਉੱਠ ਕੇ ਤੇਗ ਜਮੀ ਤੇ ਡਿੱਗੀ ਦਿਲ ਡਾਡਾ ਘਬਰਾਵੇ ਪਾਲਣ ਹਾਰੇ ਗੁਰ ਨੂੰ ਜਿਤਣਾ ਨਿਮਕ ਹਰਾਮੀ ਜਾਵੇ
ਇਹ ਉੱਤਰ ਘੋੜਿਓ ਖਾਣ ਗੁਰਾਂ ਨੂੰ ਫਿਰ ਪਲਟਣ ਸੀ ਲੱਗਾ ਉਹ ਐਸਾ ਵਾਰ ਗੁਰਾਂ ਨੇ ਕੀਤਾ ਭੁੱਲ ਗਿਆ ਪਿਛਾ ਅੱਗਾ
ਜਮੀ ਤੇ ਡਿੱਗਾ ਗੁਰ ਮੂਹਰੇ ਸ਼ਰਮਾਵੇ ਪਾਲਣ ਹਾਰੇ ਗੁਰ ਨੂੰ ਜਿਤਣਾ ਨਿਮਕ ਹਰਾਮੀ ਜਾਵੇ
ਫੇਰ ਜ਼ਖਮੀ ਪੈਂਦੇ ਖਾਂ ਦੇ ਮੁਖ ਤੇ ਸੂਰਜ ਅੱਗ ਬਰਸਾਈ ਉਹ ਜ਼ਖਮੀ ਪੈਂਦੇ ਖਾਂ ਦੇ ਮੁਖ ਤੇ ਸੂਰਜ ਅੱਗ ਬਰਸਾਈ ਛਾਂ ਢਾਲੇ ਦੀ ਕਰਕੇ ਮਸਤਾ ਗੁਰਾਂ ਨੇ ਠੰਡ ਵਰਤਾਈ
ਅੰਮਾ ਨੀ ਅੱਲਾ ਪੜ ਲੈ ਗੁਰਮੁਖੋਂ ਫੁਰਮਾਵੇ ਪਾਲਣ ਹਾਰ ਗੁਰ ਨੂੰ ਜਿਤਣਾ ਨਿਮਕ ਹਰਾਮੀ ਚਾਹਵੇ
ਸੀਤਲ ਜੀ ਲਿਖਦੇ ਨੇ ਜਦੋਂ ਇਹਨੇ ਤਲਵਾਰ ਦਾ ਵਾਰ ਕੀਤਾ ਸਤਿਗੁਰੂ ਜੀ ਨੇ ਰਕਾਬ ਤੇ ਰੋਕ ਲਿਆ ਨਿਮਕ ਹਰਾਮੀ ਦੀ ਅਕਿਰਤ ਕਣ ਦੀ ਤਲਵਾਰ ਵੀ ਗੁਰੂ ਦੇ ਚਰਨਾਂ ਤੇ ਸਜਦਾ ਕਰ ਰਹੀ ਸੀ ਪਰ ਇਹ ਗੁਰੂ ਦੇ ਚਰਨਾਂ ਨਾਲੋਂ ਟੁੱਟ ਚੁੱਕਾ ਸੀ ਗੁਰੂ ਨੇ ਇਹਦਾ ਦੂਜਾ ਵਾਰ ਜਿਹੜਾ ਇਹਨੇ ਘੋੜੇ ਦੇ ਰਕਾਬਾਂ ਵਿੱਚ ਪੈਰ ਦੇ ਕੇ ਅੱਗੇ ਨੂੰ ਉਲਰ ਕੇ ਗੁਰੂ ਦਾ ਸਿਰ ਵੱਢਣ ਲਈ ਕੀਤਾ ਉਹ ਗੁਰਦੇਵ ਨੇ ਖੱਬੇ ਹੱਥ ਵਾਲੀ ਢਾਲ ਨਾਲ ਰੋਕ ਕੇ ਜੰਗ ਦੀ ਕਲਾ ਦਾ ਪ੍ਰਗਟਾਵਾ ਕੀਤਾ ਇਹਨੇ ਤੀਜਾ ਵਾਰ ਘੋੜੇ ਦੀ ਧੌਣ ਤੋਂ ਅੱਗੇ ਵੱਧ ਕੇ ਵੀ ਹੁਣ ਨਾ ਖਾਲੀ ਚਲੇ ਜਾਏ ਗੁਰੂ ਦੇ ਬਿਲਕੁਲ ਨੇੜੇ ਹੋ ਕੇ ਗੁਰੂ ਦਾ ਸੀਸ ਕੱਟਣ ਲਈ ਕੀਤਾ ਦਤਾਰ ਪਾਤਸ਼ਾਹ ਸੋਹਣਿਆਂ ਦੇ ਸੁਲਤਾਨ ਜਰਨੈਲਾਂ ਦੇ ਜਰਨੈਲ ਜੇ ਇਹ ਵੱਡਾ ਜਰਨੈਲ ਸੀ ਤੇ 1.25 ਮਣ ਬਚਨ ਵਾਲਾ ਸਰੀਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਸਾਂ ਗੁਰੂਆਂ ਤੋਂ ਸਭ ਤੋਂ ਹਾਈਟ ਸੀ ਉਹਨਾਂ ਦੀ ਸਭ ਤੋਂ ਚੌੜੀ ਛਾਤੀ ਸੀ ਉਹਨਾਂ ਦੀ ਗਿਆਨੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਦੇ ਕਰਤਾ ਕਹਿੰਦੇ ਨੇ ਹਾਥੀ ਦੇ ਸੁੰਡ ਵਰਗੀਆਂ ਉਹਨਾਂ ਦੀਆਂ ਬਾਹਾਂ ਸਨ ਔਰ ਗੋਡਿਆਂ ਤੋਂ ਨੀਵੇਂ ਉਹਨਾਂ ਦੇ ਹੱਥ ਇੰਨੀਆਂ ਲੰਮੀਆਂ ਬਾਹਾਂ ਕੁਦਰਤ ਨੇ ਅੱਜ ਤੱਕ ਮਨੁੱਖ ਕਿਸੇ ਨੂੰ ਨਹੀਂ ਦਿੱਤੀਆਂ ਐਸੇ ਸਤਿਗੁਰੂ ਮਹਾਂਬਲੀ ਸਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੀਜਾ ਵਾਰ ਆਪਣੀ ਤੇਗ ਉੱਤੇ ਰੋਕਿਆ ਇਹ ਘੋੜੇ ਗੁਰੂ ਦੇ ਘੋੜੇ ਥੱਲੇ ਵੜ ਗਿਆ ਇਹਦੇ ਵਿੱਚ ਇਹ ਵੀ ਕਲਾ ਸੀ ਇਤਿਹਾਸਕਾਰ ਕਹਿੰਦੇ ਨੇ ਭਾਈ ਦੁਸ਼ਮਣ ਦੇ ਘੋੜੇ ਥੱਲੇ ਵੜ ਕੇ ਸਮੇਤ ਘੋੜ ਸਵਾਰ ਦੇ ਘੋੜੇ ਨੂੰ ਪੁੱਠਿਆਂ ਸੁੱਟ ਦਿੰਦਾ ਹੁਣ ਸਤਿਗੁਰੂ ਜੀ ਨੇ ਲੰਬੀ ਭੁਜਾ ਨਾਲ ਖੱਬੇ ਹੱਥ ਵਾਲਾ ਢਾਲਾ ਘੋੜੇ ਥੱਲੇ ਵੜੇ ਪੈਂਦੇ ਖਾਂ ਦੇ ਸਿਰ ਵਿੱਚ ਮਾਰਿਆ ਸੱਜੇ ਪਾਸੇ ਡਿੱਗ ਪਿਆ ਅੰਤਮ ਸਵਾਸਾਂ 'ਤੇ ਸੀ ਹੈ ਅੰਮਾ ਦੀ ਆਵਾਜ਼ ਨਿਕਲੀ ਮਿਹਰਬਾਨ ਸਤਿਗੁਰੂ ਵੱਢ ਜੋ ਦੇ ਅੱਬੋ ਪਰਉਪਕਾਰੀ ਆਪ ਇਹਦੇ ਕੋਲ ਉੱਤਰੇ ਘੋੜੇ ਤੋਂ ਇਹਦੇ ਸੀਸ ਉੱਤੇ ਸੂਰਜ ਦੀਆਂ ਕਿਰਨਾਂ ਨੂੰ ਰੋਕਿਆ ਇਹਨੇ ਹੈ ਅੰਮਾ ਆਖਿਆ ਮੇਰੇ ਮਿਹਰਬਾਨ ਸਤਿਗੁਰੂ ਕਹਿੰਦੇ ਹੈ ਅੱਲਾ ਆਖ ਕਲਮਾ ਪੜ ਲੈ ਤੇਰੀ ਕਲਿਆਣ ਹੋਏਗੀ ਇਹ ਕਹਿੰਦਾ ਦਾਤਾ ਕਲਮਾ ਤੁਸੀਂ ਪੜ੍ਹਾ ਦਿੱਤਾ ਬਾਕੀ ਰਹੀ ਕੋਈ ਨਹੀਂ ਸ਼ਰਮਸ਼ਾਰ ਅੱਖਾਂ ਮੀਟ ਗਿਆ ਇਸ ਤੋਂ ਬਾਅਦ ਇਹਦਾ ਜਵਾਈ ਅਸਮਾਨ ਖਾਨ ਮੈਦਾਨ ਵਿੱਚ ਆਉਂਦਾ ਹੈ ਮਨ ਮੰਨੀ ਫੌਜ ਲੈ ਕੇ। ਇੱਧਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਵੱਡਾ ਪੁੱਤਰ ਬਾਬਾ ਗੁਰਦਿੱਤਾ, ਅੱਜ ਭਾਵਨਾ ਨਾਲ ਸਿੱਖ ਸੰਗਤਾਂ ਕਹਿੰਦੀਆਂ ਨੇ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦਰ ਸਾਹਿਬ ਜੀ ਦੇ ਚਰਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਨੂੰ ਹੀ ਸੇਵਾ ਲਈ ਭੇਟ ਕੀਤਾ ਸੀ ਔਰ ਉਸ ਗੱਦੀ ਦੇ ਵਾਰਸ ਬਣੇ ਨੇ, ਬ੍ਰਹਮ ਅਵਸਥਾ ਵਾਲੇ ਸਨ। ਗੁਰੂ ਹਰਗੋਬਿੰਦ ਸਾਹਿਬ ਵਰਗੇ ਅਧਾਰਚਿਤ, ਉੱਧਰ ਅਕਿਰਤ ਕਣ ਪੈਂਦੇ ਖਾਨ ਦਾ ਜਵਾਈ ਵੀ ਅਕਿਰਤ ਕਣ ਜਿਹੜਾ ਜੰਗ ਦਾ ਕਾਰਨ ਬਣਿਆ, ਕਿਵੇਂ ਆਮੋ ਸਾਹਮਣੇ ਆਉਂਦੇ ਨੇ। ਕਦੀ ਇਹ ਮਿੱਤਰ ਵੀ ਸਨ, ਕਦੀ ਇਹ ਹਮਜੋਲੀ ਵੀ ਇਕੱਠੇ ਸਨ। ਅੱਜ ਕੁਦਰਤ ਦੇ ਕੀ ਰੰਗ ਨੇ, ਰਣ ਤੱਤੇ ਵਿੱਚ ਇੱਕ ਪਾਸੇ ਅਕਿਰਤ ਕਣ ਪੈਂਦੇ ਖਾਨ ਦਾ ਜਵਾਈ ਅਸਮਾਨ ਖਾਨ, ਦੂਜੇ ਪਾਸੇ ਪਰਮਕਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੁੱਤਰ ਬਾਬਾ ਗੁਰਦਿੱਤਾ ਨੂੰ ਉਤਰੇ ਨੇ।
ਇਹ ਜੰਗ ਸਿਖਰ ਤੇ ਮਚ ਰਹੀ ਸੀ ਉਹ ਭਾਰੀ, ਦੋਵੇਂ ਦਲ ਸੀ ਜੁੱਟੇ, ਜ਼ਿੰਦਗੀ ਦੇ ਬਾਗ ਵਿੱਚੋਂ ਮਈਕੇ ਫੁੱਲ ਮੌਤ ਨੇ ਪੁੱਟੇ। ਜ਼ਿੰਦਗੀ ਦੇ ਬਾਗ ਵਿੱਚੋਂ ਮਹਿਕੇ ਫੁੱਲ ਮੌਤ ਨੇ ਪੁੱਟੇ। ਖੇਡੇ ਸੀ ਜੋ ਹਾਣੀ, ਅੱਜ ਇੱਕ ਦੂਜੇ ਕੋਲੋਂ ਵਰਨੇ ਆ ਗਈ ਮੌਤ ਨਿਮਾਣੀ।
ਪ੍ਰੇਮ ਖਿਡਾਰੀਆਂ ਤੇ ਦੋ ਪ੍ਰੇਮ ਖਿਡਾਰੀਆਂ ਤੇ ਉਲਟਾ ਕਾਲ ਦਾ ਚੱਕਰ ਵਹਿ ਗਿਆ, ਬਾਬੇ ਗੁਰਦਿੱਤੇ ਦਾ ਪੇੜੇ ਅਸਮਾਨ ਖਾਨ ਨਾਲ ਪੈ ਗਿਆ।
ਸਕਿਆ ਕਰੇ ਛੁਪਾ ਕੇ ਅੱਜ ਮੁੱਢ ਕਲੇ ਦਾ ਓ ਸੀ ਲੈ ਆਇਆ ਮੌਤ ਚੜਾ ਕੇ।
ਚੰਦਨ ਦੇ ਬਾਗ ਵਿੱਚੋਂ ਮਾਨੋ ਬਾਂਸ ਬਣ ਕੇ ਖਹਿ ਗਿਆ, ਬਾਬੇ ਗੁਰਦਿੱਤੇ ਦਾ ਪੇੜੇ ਅਸਮਾਨ ਖਾਨ ਨਾਲ ਪੈ ਗਿਆ।
ਅਸਮਾਨ ਗੁੰਜਾਰਿਆ ਸੀ ਖਾਨ ਅਸਮਾਨ ਮਾਰ ਕੇ ਨਾਰੇ ਹੋ, ਅਸਮਾਨ ਗੁੰਜਾਰਿਆ ਸੀ ਖਾਨ ਅਸਮਾਨ ਮਾਰ ਕੇ ਨਾਰੇ, ਬਾਬੇ ਗੁਰਦਿੱਤੇ ਨੂੰ ਆਖੇ ਲੈ ਲੂੰ ਬਦਲੇ ਸਾਰੇ।
ਓਏ ਰੱਬ ਵੀ ਰੱਖੂ ਨਾ ਹੋ ਚਾਹੋ ਹੰਗਤਾ ਵਿੱਚ ਕਹਿ ਗਿਆ, ਬਾਬੇ ਗੁਰਦਿੱਤੇ ਦਾ ਪੇੜੇ ਅਸਮਾਨ ਖਾਨ ਨਾਲ ਪੈ ਗਿਆ।
ਇਹ ਸਾਵਣ ਦੇ ਮੀਂਹ ਵਾਂਗੂ ਖਾਨ ਨੇ ਐਸੇ ਤੀਰ ਵਰਾਏ, ਬਾਬੇ ਗੁਰਦਿੱਤੇ ਆਪਣੀ ਢਾਲ ਉੱਤੇ ਅਟਕਾਏ।
ਮੇਰੇ ਸਫਲਤਾ ਨਾ ਟੁੱਟਣ ਮਾਣ ਖਾਨ ਦਾ ਡਹਿ ਗਿਆ, ਬਾਬੇ ਗੁਰਦਿੱਤੇ ਦਾ ਪੇੜੇ ਅਸਮਾਨ ਖਾਨ ਨਾਲ ਪੈ ਗਿਆ।
ਹਲਵਾਰ ਨੂੰ ਬਾਬਾ ਜੀ ਤੇ ਮਿੱਤਰ ਨਹੀਂ ਮਾਰਨਾ ਚਾਹੁੰਦੇ, ਹਲਵਾਰ ਨੂੰ ਬਾਬਾ ਜੀ ਮਿੱਤਰ ਨਹੀਂ ਮਾਰਨਾ ਚਾਹੁੰਦੇ। ਕਦੇ ਪਿਆਰਾ ਹਾਣੀ ਸੀ ਮਰਦ ਪਿਛੋਕੜ ਨਹੀਂ ਪਲਾਉਂਦੇ।
ਪਰ ਯਾਰ ਮਾਰਿਓ ਇੱਥੇ ਦੁਸ਼ਮਣ ਬਣ ਕੇ ਰਹਿ ਗਿਆ, ਬਾਬੇ ਗੁਰਦਿੱਤੇ ਦਾ ਪੇੜੇ ਅਸਮਾਨ ਖਾਨ ਨਾਲ ਪੈ ਗਿਆ।
ਹੋ ਹੋ ਕੇ ਹੋਸ਼ਾ ਫੇਰ ਹੰਗਤਾ ਭਰਿਆ ਤੀਰ ਚਲਾਵੇ, ਲੱਗਾ ਇੱਕ ਨਿਸ਼ਾਨਾ ਨਾ ਮਨ ਵਿੱਚ ਖਾਨ ਬੜਾ ਘਬਰਾਵੇ।
ਸੱਚ ਨੂੰ ਰੱਬ ਦਿੱਤੀ ਮਨੋ ਹਉਮੈ ਪੱਠਾ ਬਹਿ ਗਿਆ, ਬਾਬੇ ਗੁਰਦਿੱਤੇ ਦਾ ਪੇੜੇ ਅਸਮਾਨ ਖਾਨ ਨਾਲ ਪੈ ਗਿਆ।
ਹੋ ਕਿਹਾ ਆਖਰ ਬਾਬੇ ਨੇ ਇਸ ਤੋਂ ਅੱਗੇ ਨਹੀਂ ਮੈਂ ਜਰਨਾ, ਇੱਕ ਵਾਰ ਹੀ ਚੱਲ ਮੇਰਾ ਦੂਜਾ ਵਾਰ ਨਹੀਂ ਮੈਂ ਕਰਨਾ।
ਸੁਣ ਗਰਜ ਸ਼ੇਰ ਦੀ ਨੂੰ ਗਿੱਦੜ ਦਿਲ ਖਾਨਾ ਦਾ ਛੇ ਗਿਆ, ਬਾਬੇ ਗੁਰਦਿੱਤੇ ਦਾ ਪੇੜੀ ਅਸਮਾਨ ਖਾਨ ਨਾਲ ਪੈ ਗਿਆ।
ਖੱਡ ਪੱਥਿਓ ਰੱਖ ਤੰਦੀ ਤੇ ਬਾਬੇ ਬਲ ਨਾਲ ਤੀਰ ਚਲਾਇਆ, ਬਾਬੇ ਬਲ ਨਾਲ ਤੀਰ ਚਲਾਇਆ, ਵਿੰਨ ਕੇ ਤੇ ਮੱਥੇ ਨੂੰ ਵੈਰੀ ਜਮ ਦੀ ਪੇਟ ਚੜਾਇਆ
ਚਿੱਕਾ ਲਾਣਤ ਦਾ ਮਸਤਾ ਬੁਰਜ ਹੰਕਾਰੀ ਟਹਿਗਾ ਬਾਬੇ ਗੁਰ ਦਿੱਤੇ ਦਾ ਪੇੜ ਅਸਮਾਨ ਖਾਣ ਨਾਲ ਪਹਿਗਾ
ਬਾਬਾ ਗੁਰਦਿੱਤਾ ਤੇ ਅਸਮਾਨ ਖਾਨ ਦੇ ਜੰਗ ਦਾ ਤੱਤ ਸਾਰ ਇਉਂ ਹੈ ਕਿਉਂਕਿ ਇਹ ਇਕੱਠੇ ਰਹੇ ਸਨ ਨਹੀਂ ਸੀ ਬਾਬਾ ਗੁਰਦਿੱਤਾ ਪਰਵਕਾਰੀ ਇਹਨੂੰ ਮਾਰਨਾ ਚਾਹੁੰਦਾ ਬਾਬੇ ਨੇ ਕਿਹਾ ਜੇ ਜ਼ਰੂਰ ਤੇਰੇ ਮਨ ਦਾ ਹੰਕਾਰ ਹੈ ਤਾਂ ਤਿੰਨ ਵਾਰ ਕਰ ਲੈ ਚੌਥਾ ਮੈਂ ਨਹੀਂ ਕਰਨ ਦੇਣਾ ਤਿੰਨੇ ਵਾਰ ਅਜਾਈ ਗਏ ਇਹਨੇ ਕਿਹਾ ਮਿੱਤਰਾਂ ਹੁਣ ਘੋੜਾ ਨਾ ਮੋੜ ਇੱਕੋ ਹੀ ਵਾਰ ਮੈਂ ਕਰਨਾ ਹੈ ਜੇ ਮੇਰਾ ਵਾਰ ਨਿਸ਼ਾਨੇ 'ਤੇ ਨਾ ਲੱਗਾ ਫਿਰ ਵੀ ਮੈਂ ਤੇਰੀ ਜਿੱਤ ਦਾ ਐਲਾਨ ਕਰ ਦਿਆਂਗਾ ਮਹਾਬਲੀ ਬਾਬਾ ਗੁਰਦਿੱਤਾ ਜੀ ਜਿਹੜੇ ਸਾਰੇ ਜੰਗਾਂ ਵਿੱਚ ਮੋਹਰੀ ਹੋ ਕੇ ਲੜੇ ਨੇ ਅੱਜ ਆਖਰੀ ਅਤੇ ਸੰਪੂਰਨ ਜੰਗ ਚੌਥੇ ਵਿੱਚ ਲੜ ਰਹੇ ਨੇ ਇੱਕ ਤੀਰ ਨਾਲ ਅਗਲੀ ਦੁਨੀਆ ਦੀਆਂ ਟਿਕਟਾਂ ਦੇ ਦਿੱਤੀਆਂ ਅਸਮਾਨ ਖਾਨ ਕਿਰਤ ਕਰਨ ਨੂੰ ਜੰਗ ਦਾ ਰੁੱਖ ਬਦਲ ਗਿਆ ਸਿੱਖੀ ਦੇ ਖਾਤੇ ਵੱਲ ਇਸ ਤੋਂ ਬਾਅਦ ਹੋਰ ਕਿੰਨੇ ਸੂਰਮੇ ਲੜੇ ਲੰਬਾ ਵਰਤਾਂਤ ਹੈ ਸ਼ਾਹੀ ਸੈਨਾ ਦਾ 75,000 ਦਾ ਕਮਾਂਡਰ ਨਿਕਲਿਆ ਘੋੜੇ 'ਤੇ ਸਵਾਰ ਹੋ ਕੇ 1800 ਦੇ ਕਮਾਂਡਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੰਗਾਰਨ ਲੱਗਾ ਦੁਨੀਆ ਦੇ ਇਤਿਹਾਸ ਵਿੱਚ ਇਹ ਪੜ੍ਹਿਆ ਜਾਂਦਾ ਹੈ ਸਭ ਤੋਂ ਫਰਕ ਵਾਲੀ ਜੰਗ ਚਮਕੌਰ ਦੀ ਹੈ ਜਿਹਦੀ ਬਾਬਤ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਆਪਣੀ ਬਾਣੀ ਵਿੱਚ ਵੀ ਕਹਿੰਦੇ ਨੇ ਗੁਰਸਨੈ ਚੇਕਾਰੇ ਕੁਨੰਦ ਚੇਹਲ ਨਰ ਕਿ ਦਹਿਲਕ ਬਰਾਇਦ ਬਰੋ ਬੇਖਬਰ 40 ਦਾ 10 ਲੱਖ ਨਾਲ ਮੁਕਾਬਲਾ ਚਮਕੌਰ ਦੇ ਮੈਦਾਨ ਵਿੱਚ ਅਤੇ 1800 ਦਾ 75,000 ਨਾਲ ਮੁਕਾਬਲਾ ਕਰਤਾਰਪੁਰ ਦੇ ਮੈਦਾਨ ਵਿੱਚ ਇਹਦੇ ਦਰਮਿਆਨ ਹੋਰ ਕੋਈ ਜੰਗ ਦਾ ਤਾਰੀਖ ਦਾ ਪੰਨਾ ਵਰਲਡ ਵਿੱਚੋਂ ਨਹੀਂ ਪੜਿਆ ਜਾ ਸਕਦਾ ਇਸ ਲਈ ਇੰਨੇ ਫਰਕ ਦੀ ਜੰਗ ਹੈ ਹੁਣ ਇੱਕ ਪਾਸੇ 1800 ਦੇ ਕਮਾਂਡਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੂਜੇ ਪਾਸੇ 75,000 ਦਾ ਕਮਾਂਡਰ ਪਿਸ਼ਾਵਰ ਦਾ ਗਵਰਨਰ ਕਾਲੇ ਖਾਨ ਜਿਹਨੂੰ ਬਹੁਤ ਵੱਡਾ ਹੰਕਾਰ ਸੀ ਆਇਆ ਰਣਤੱਤੇ ਵਿੱਚ ਦੂਰੋਂ ਤੀਰਾਂ ਦੇ ਮੀਂਹ ਵਰਨ ਲੱਗੇ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਤੀਰਾਂ ਨੂੰ ਰੋਕਦੇ ਨੇ ਆਖਰ ਇੱਕ ਉਹਦਾ ਚੱਲਿਆ ਤੀਰ ਗੁਰਦੇਵ ਦੇ ਦਸਤਾਰੇ ਨਾਲ ਚੁੰਮ ਕੇ ਸੀਸ ਨਾਲ ਥੋੜ੍ਹਾ ਜਿਹਾ ਟੱਚ ਕਰਕੇ ਅੱਗੇ ਲੰਘ ਗਿਆ ਦਤਾਰ ਪਾਤਸ਼ਾਹ ਨੇ ਕੰਨਾਂ ਤੱਕ ਖਿੱਚ ਕੇ ਤੀਰ ਚਲਾਇਆ ਘੋੜਾ ਸੀਖ ਹੋ ਗਿਆ ਕਾਲੇ ਖਾਨ ਦਾ ਬੜਾ ਤਜਰਬੇਕਾਰ ਕਾਲੇ ਖਾਨ ਜਰਨੈਲ ਸੀ ਰਣਾਂ ਦਾ ਜੇਤੂ ਕੰਟਰੋਲ ਕਰ ਗਿਆ ਗੁਰੂ ਦਾ ਚੱਲਿਆ ਹੋਇਆ ਤੀਰ ਉਹਦੇ ਘੋੜੇ ਦੇ ਸੀਨੇ ਵਿੱਚ ਵੱਜਾ ਘੋੜਾ ਦੜਕ ਕਰਕੇ ਧਰਤੀ 'ਤੇ ਡਿੱਗਾ ਹੋਛਾ ਹੋਇਆ ਖਾਨ ਘੋੜੇ ਤੋਂ ਬਿਨਾਂ ਅੱਗੇ ਵਧਿਆ ਦਤਾਰ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਦਿਲਬਾਗ ਠੀਕ ਠਾਕ ਘੋੜਾ ਛੱਡਿਆ ਕਿਉਂਕਿ ਦੁਸ਼ਮਣ ਪੈਦਲ ਆ ਰਿਹਾ ਹੈ ਮਰਜ਼ਾਦਾ ਪੁਰਸ਼ੋਤਮ ਰਣਤੱਤੇ ਵੱਲੇ ਵੱਧ ਰਹੇ ਨੇ ਨੇੜੇ ਆ ਕੇ ਖਾਨ ਕਰਦਾ ਹੈ ਵਾਰ ਉਹਦੇ ਵਾਰ ਜਾਂਦੇ ਨੇ ਅਜਾਈ ਮੋਸਨ ਫਾਨੀ ਇਹਨਾਂ ਜੰਗਾਂ ਦਾ ਚਸ਼ਮਦੀਦ ਗਵਾਹ ਹੈ ਜਿਵੇਂ ਉਹਦੇ ਸ਼ੇਰ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਓਏ ਖਾਨਾ ਦੁਨੀਆ ਦਾ ਜਰਨੈਲ ਹੋ ਕੇ ਤੈਨੂੰ ਤੇਰੇ ਉਸਤਾਦ ਨੇ ਦੱਸਿਆ ਕੁਝ ਨਹੀਂ ਈ ਨਾ ਜਦਨ ਜਦਨ ਈ ਅਸਤ ਵਾਰ ਏਦਾਂ ਨਹੀਂ ਵਾਰ ਹੇ ਇਉਂ ਕੀਤਾ ਜਾਂਦਾ
ਇਹ 4,50,000 ਫੌਜ ਦਾ ਸਿਪਾਹ ਸਲਾਰ ਜੀ ਰਿਹਾ ਕਾਲੇ ਖਾਨ ਗੁਰਾਹਾਂ ਨੂੰ ਮੰਗਾਰ ਜੀ
ਗੁਰੂ ਏਦਾਂ ਮੋੜ ਦੇ ਕਾਲੇ ਖਾਨ ਗੁਰੂ ਜੀ ਹੰਕਾਰ ਤੋੜ ਦੇ
ਇਹ 4,50,000 ਫੌਜ ਦਾ ਸਿਪਾਹ ਸਲਾਰ ਜੀ ਰਿਹਾ ਕਾਲੇ ਖਾਨ ਗੁਰਾਹਾਂ ਨੂੰ ਮੰਗਾਰ ਜੀ
ਗੁਰੂ ਏਦਾਂ ਮੋੜ ਦੇ ਕਾਲੇ ਖਾਨ ਗੁਰੂ ਜੀ ਹੰਕਾਰ ਤੋੜ ਦੇ
ਗਵਰਨਰ ਪਿਸ਼ੌਰ ਦਾ ਕਹਿੰਦਾ ਕਿਹੜਾ ਬਾਲ ਰੋਕੂ ਮੇਰੇ ਜੋਹਰ ਦਾ ਖਾਣ ਤੇ ਗੁਰੂ ਜੀ ਦੱਸਤਾ ਗੁਰਾਂ ਨੇ ਕੀਤਾ ਵਾਰ, ਖੰਡੇ ਦਾ ਪੁੱਟ ਦਿੱਤਾ ਮੁੱਢ ਹੰਗਤਾ ਦੇ ਕੰਡੇ ਦਾ।
ਯੂਰਪ ਦੀ ਸੰਗਤ ਬਾਰ ਬਾਰ ਪਿਆਰ ਨਾਲ ਸਰਵਣ ਕਰਦੀ ਸੀ, ਇਸ ਲਈ ਮੈਂ ਉਹਨਾਂ ਨੂੰ ਵੀ ਸਮਰਪਿਤ ਕਰਦਾ। ਇਹ ਆਸ ਰੱਖਦਾ ਹਾਂ ਕਿ ਉਹ ਸੱਜਣ ਪ੍ਰਵਾਨ ਕਰਨਗੇ ਇਸ ਰਿਕਾਰਡਿੰਗ ਨੂੰ, ਕਿਉਂਕਿ ਇਹ ਪ੍ਰਸੰਗ ਯੂਰਪ ਦੇ ਟੂਰ ਸਮੇਂ ਵੀ ਅਸੀਂ ਕਾਫੀ ਗਾਇਆ ਹੈ। ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਏਡੇ ਵੱਡੇ ਜਰਨੈਲ ਦਾ ਭੋਗ ਪਾ ਦਿੱਤਾ ਕਿ ਇੱਦਾਂ ਨਹੀਂ, ਜਰਨੈਲਾਂ ਦੇ ਆ ਸ਼ਿਗਿਰਦਾ ਰਣਾ ਦੇ ਜੇਤੂ ਸੂਰਮਿਆਂ ਇੱਦਾਂ ਵਾਰ ਕਰੀਦੇ ਨੇ। ਖੰਡੇ ਨਾਲ ਏਡਾ ਭਰਵਾਂ ਵਾਰ ਕੀਤਾ, ਸ਼ੇਰ ਵਰਗਾ ਜਵਾਨ ਸੀ, ਸਰੂ ਵਰਗਾ ਉਹਦਾ ਕੱਦ ਸੀ, ਦੁੰਬੇ ਕੱਚੇ ਖਾ ਜਾਣ ਵਾਲਾ ਉਹ ਜਰਨੈਲ ਸੀ, ਔਰ ਤਕੜੇ ਹਦਵਾਣੇ ਵਰਗਾ ਲਿਸ਼ਕਾਂ ਮਾਰਦਾ ਉਹਦਾ ਸਿਰ ਸੀ, ਗੱਡੇ ਦੀ ਨਾਂਹ ਵਰਗੀ ਉਹਦੀ ਤੌਣ ਸੀ, ਅਤੇ ਸੰਜੋਲ ਲੋਹੇ ਦੀ ਵਿੱਚ ਲੋਹੇ ਦੇ ਕੋਟ ਵਿੱਚ ਮੜਿਆ ਪਿਆ ਸੀ। ਦਤਾਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸਾ ਵਾਰ ਕੀਤਾ, ਸਮੇਤ ਲੋਹੇ ਦੀ ਸੰਜੋਲ ਦੇ ਉਹਨੂੰ ਵੱਢ ਕੇ ਦੋ ਹਿੱਸੇ ਕਰਕੇ ਧਰਤੀ ਉੱਤੇ ਸੁੱਟ ਦਿੱਤਾ। ਵੱਡੇ ਜਰਨੈਲ ਦੇ ਮਰਨ ਦੀ ਡੇਰ ਸੀ, ਬਾਕੀ ਫੌਜਾਂ ਵਿੱਚ ਭਾਜੜ ਪੈ ਗਈ। ਹੁਣ ਰਹਿ ਗਿਆ ਇੱਕ ਜਰਨੈਲ ਕੁਤਬ ਖਾਨ। ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੈਸੇ ਵੱਡੇ ਪਰਉਪਕਾਰੀ ਨੇ, ਪੈਂਦੇ ਖਾਨ ਨੂੰ ਗੁਰਦੇਵ ਨੇ ਢਾਲੇ ਨਾਲ, ਕਈ ਸੱਜਣਾਂ ਨੇ ਤਲਵਾਰ ਨਾਲ ਵੀ ਕਿਹਾ ਹੈ, ਖਤਮ ਕੀਤਾ ਹੈ, ਔਰ ਸੈਨਾਪਤੀ ਨੂੰ ਵੱਡੇ ਖੰਡੇ ਨਾਲ ਵਾਰ ਕਰਕੇ, ਮੀਰੀ ਪੀਰੀ ਦੀਆਂ ਤਲਵਾਰਾਂ ਹੁੰਦਿਆਂ ਹੋਇਆਂ ਵੀ ਇੱਕ ਗੱਲ ਯਾਦ ਰੱਖਣੀ, ਗੁਰੂ ਜੀ ਨੇ ਮੀਰੀ ਦੀ ਤਲਵਾਰ ਨਾਲ ਚਾਰ ਜੰਗ ਲੜੇ ਨੇ, ਪੀਰੀ ਦੀ ਅਜ਼ਮਤ ਦੇ ਪ੍ਰਤੀਕ ਹੈ, ਉਸ ਤਲਵਾਰ ਨਾਲ ਕੋਈ ਜੰਗ ਨਹੀਂ ਲੜਿਆ। ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਹਨੂੰ ਖੰਡੇ ਨਾਲ ਪਾਰ ਬੁਲਾ ਦਿੱਤਾ। ਕੁਤਬ ਖਾਨ ਵਧਿਆ, ਦਤਾਰ ਪਾਤਸ਼ਾਹ ਦੇ ਨਾਲ ਹੋਰ ਵੀ ਸੂਰਮੇ ਜੂਝ ਰਹੇ ਸਨ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੇ ਮਨ ਦੀ ਤਸੱਲੀ ਕਰਾ ਕੇ, ਇਹਦੇ ਮਨ ਦੀ ਸੰਤੁਸ਼ਟੀ ਕਰਾ ਕੇ, ਇਹਦੇ ਉੱਤੇ ਫਿਰ ਤਲਵਾਰ ਦਾ ਵਾਰ ਕੀਤਾ, ਖੰਡੇ ਦਾ ਨਹੀਂ, ਇਹਨੂੰ ਵੀ ਅਗਲੀ ਦੁਨੀਆਂ ਨੂੰ ਤੋਰ ਦਿੱਤਾ। ਇੱਦਾਂ ਸਾਰੇ ਜਰਨੈਲ ਮਰ ਗਏ। ਇੱਥੇ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ ਸੱਜਣੋ, ਇੱਥੇ ਗੁਰੂ ਕੇ ਦੋ ਪੁੱਤਰਾਂ ਨੇ ਕੁਰਬਾਨੀ ਕੀਤੀ ਹੈ। ਬਾਬਾ ਗੁਰਦਿੱਤਾ ਜੀ ਦਾ ਇਤਿਹਾਸ ਪੜ੍ਹ ਚੁੱਕੇ ਹਾਂ, ਉਹਦੀ ਉਮਰ 21 ਸਾਲ ਸੀ, ਅਤੇ ਇਹਨਾਂ ਦਾ ਸਭ ਤੋਂ ਛੋਟਾ ਪੁੱਤਰ ਗੁਰੂ ਤੇਗ ਬਹਾਦਰ ਬਣਨ ਵਾਲੇ, ਜਿਨ੍ਹਾਂ ਦਾ ਨਾਂ ਉਦੋਂ ਤਿਆਗਮੱਲ ਸੀ, ਉਹ 13 ਸਾਲ ਦੀ ਉਮਰ ਵਿੱਚ ਸਨ। ਗਿਆਨੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਵਿੱਚ ਲਿਖਦੇ ਨੇ ਕਿ ਕੋਠਿਆਂ ਉੱਤੇ ਚੜ੍ਹ ਕੇ, ਚੁਬਾਰਿਆਂ ਉੱਤੇ ਚੜ੍ਹ ਕੇ ਆਪਣੇ ਨਿੱਕੇ ਪੁੱਤਰ ਦਾ ਜੰਗ ਗੁਰੂ ਕੇ ਮਹਿਲ ਵੀ ਵੇਖ ਰਹੇ ਸਨ, ਔਰ ਦੁਨੀਆ ਅੱਛ-ਅੱਛ ਕਰਦੀ ਸੀ ਵੀ 13 ਸਾਲ ਦਾ ਬੱਚਾ ਏਡਾ ਵੱਡਾ ਜੰਗ ਲੜ ਰਿਹਾ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਏਡੀ ਵੱਡੀ ਕੁਰਬਾਨੀ ਉਸ ਜੰਗ ਵਿੱਚ ਕਰਦੇ ਤਿਆਗਮੱਲ ਨਾਂ 'ਤੇ। ਜੰਗ ਦੀ ਹੋਈ ਸਮਾਪਤੀ, ਗੁਰਦੇਵ ਪਾਤਸ਼ਾਹ ਨੇ ਜਿਨ੍ਹਾਂ ਜਿਨ੍ਹਾਂ ਸੂਰਮਿਆਂ ਨੇ ਵੱਡੀ ਘਾਲਣਾ ਘਾਲੀ ਹੈ, ਉਹਨਾਂ ਨੂੰ ਇਨਾਮ ਦੇਣ ਲਈ, ਉਹਨਾਂ ਨੂੰ ਥਾਪੜਾ ਦੇਣ ਲਈ, ਉਹਨਾਂ ਨੂੰ ਅਸੀਸਾਂ ਦੇਣ ਲਈ ਦੀਵਾਨ ਸਜਾਇਆ, ਜਿਹਦੇ ਵਿੱਚ ਬਹਾਦਰ ਬਿਧੀ ਚੰਦ ਸਾਹਿਬ, ਜਿਹਨੂੰ ਘੋੜੇ ਲਿਆਉਣ ਦੇ ਵੇਲੇ ਗੁਰਦੇਵ ਨੇ ਵਰ ਦੇ ਦਿੱਤਾ ਸੀ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਉਹਨੂੰ ਮਹਾਨ ਬਖਸ਼ਾਂ ਦਿੱਤੀਆਂ। ਬਾਬਾ ਗੁਰਦਿੱਤਾ ਜੀ ਨੂੰ ਅਸੀਸਾਂ ਦਿੱਤੀਆਂ ਕਿ ਤੁਹਾਡੇ ਵਿੱਚ ਦੋ ਤੱਤ ਨੇ, ਆਈ ਵਾਰੀ ਤਿਆਗਮੱਲ ਜੀ ਦੀ, ਜਿਹੜੇ ਸਭ ਤੋਂ ਛੋਟੇ ਸਨ, ਜਿਨ੍ਹਾਂ ਨੂੰ ਅਸੀਂ ਅੱਜ ਤੇਗ ਬਹਾਦਰ ਹਿੰਦ ਕੀ ਚਾਦਰ ਕਹਿ ਕੇ ਪੂਜਦੇ ਹਾਂ। ਕੈਸੀ ਸ਼ਖਸੀਅਤ ਹੈ, ਬਾਬਾ ਬਕਾਲਾ ਸਾਹਿਬ ਦੀ ਭੋਰਾ ਸਾਹਿਬ ਧਰਤੀ, ਸ੍ਰੀ ਅਨੰਦਾਂ ਦੀ ਪੁਰੀ ਅਨੰਦਪੁਰ ਸਾਹਿਬ, ਜਿਹਨੂੰ ਆਪ ਖਰੀਦਿਆ ਮਾਖੋਵਾਲ ਦੇ ਥੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਔਰ ਅੱਜ ਦੁਨੀਆ ਦਾ ਵੱਡਾ ਇਕੱਠ ਸੀਸਗੰਜ ਦਿੱਲੀ ਗੁਰਦੁਆਰੇ ਹੁੰਦਾ ਹੈ, ਸ਼ਹਿਨਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀਆਂ ਰਹਿਮਤਾਂ ਹਨ। ਤੇਗ ਬਹਾਦਰ ਕੇ ਚਲਤ ਪਇਓ ਜਗਤ ਮੇਂ ਸੋਕ ਹੈ ਸਭ ਜਗ ਵਯੋ, ਜੈ 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 ਸੁਰਲੋਕ, ਬਾਜਾਂ ਵਾਲੇ ਸਤਿਗੁਰੂ ਕਹਿੰਦੇ ਨੇ। ਉਹ ਮੇਰੇ ਸਤਿਗੁਰੂ 13 ਸਾਲ ਦੀ ਉਮਰ ਵਿੱਚ ਨੌ ਤਿਆਗਮੱਲ ਜਦੋਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਅਸੀਸ ਲੈਣ ਲਈ ਆਏ, ਮਿਹਰਬਾਨ ਸਤਿਗੁਰੂ ਜੀ ਨੇ ਉਹਨਾਂ ਦੇ ਭਵਿੱਖ ਦੇ ਜੀਵਨ ਦੇ ਭਵਿੱਖ ਵਾਕ ਕਹਿੰਦਿਆਂ ਸੀਨੇ ਨਾਲ ਲਾ ਕੇ ਜਿਹੜੇ ਵਰਦਾਨ ਦਿੱਤੇ ਨੇ ਉਹਨੂੰ ਚੰਦ ਲਾਈਨਾਂ ਵਿੱਚ ਇਉਂ ਅਰਜ਼ ਕੀਤਾ ਜਾ ਰਿਹਾ।
ਇਹ ਪੌਣਾ ਲੱਖ ਨੂੰ ਹਾਰ ਕਰਾਰੀ ਦੇ ਕੇ 118 ਨੇ, ਫਿਰ ਸੱਚ ਦਾ ਦਰਬਾਰ ਲਗਾਇਆ ਸੀ ਸੱਚੀਆਂ ਸਰਕਾਰਾਂ ਨੇ।
ਹੱਥੀ ਲੈ ਕੇ ਵੀਰਾਂ ਤਾਈ ਗੁਰਾਂ ਨੇ ਹਾਸ ਕਰ ਦਿੱਤਾ, ਪਿਤਾ ਗੁਰਾਂ ਨੇ ਤਿਆਗ ਮੱਲ ਨੂੰ ਤੇਗ ਬਹਾਦਰ ਵਰ ਦਿੱਤਾ।
ਇਹ ਬਖਸ਼ ਲੈਂਦਿਆਂ ਵਾਰੀ ਆਈ ਤਿਆਗ ਮੱਲ ਜੀ ਤਿਆਗੀ ਦੀ, ਛੇਵੇਂ ਗੁਰ ਨੇ ਮਸਤੀ ਤੱਕੀ ਛੋਟੇ ਲਾਲ ਵੈਰਾਗੀ ਦੀ।
ਭਗਤੀ ਸ਼ਕਤੀ ਰਾਜ ਜੋਗ ਦੇ ਮਨ ਮਸਤਾਨਾ ਕਰ ਦਿੱਤਾ, ਪਿਤਾ ਗੁਰਾਂ ਨੇ ਤਿਆਗ ਮੱਲ ਨੂੰ ਤੇਗ ਬਹਾਦਰ ਵਰ ਦਿੱਤਾ।
ਇਹ ਗੁਰਾਂ ਕਿਹਾ ਅਸੀਂ ਅੱਖੀ ਤੱਕਿਆ ਬੇਟਾ ਤੇਗ ਚਲਾਈ ਨੂੰ, ਰਹਿ ਗਏ ਦੰਗ ਸੀ ਮੌਤ ਫਰਿਸ਼ਤੇ ਤੱਕ ਕੇ ਜੰਗ ਸਫਾਈ ਨੂੰ।
ਧਨੀ ਤੇਗ ਬਣਿਆ ਕੀ ਖਾ
ਦੀ ਬਾਲੀ ਉਮਰ ਵਿੱਚ ਮੱਲ ਹੈਂਕੜੀ ਢਾ ਦਿੱਤੇ, ਸ਼ੈਣੀ ਵਾਂਗਰ ਕੱਟ ਕੱਟ ਕੇ ਹਿਰਣ ਵਿੱਚ ਪੂਰਖ ਪਾ ਦਿੱਤੇ।
ਗੁਜਰਤ ਜਾਵੇ ਬਲਿਹਾਰੀ ਬੜਹਾਏ ਨੂੰ ਹਰ ਦਿੱਤਾ, ਪਿਤਾ ਗੁਰਾਂ ਨੇ ਤਿਆਗ ਮੱਲ ਨੂੰ ਤੇਗ ਬਹਾਦਰ ਵਰ ਦਿੱਤਾ।
ਇਹ ਕੇਵਲ ਤੁਸੀਂ ਤਿਆਗ ਮੱਲ ਨਹੀਂ ਤੇਗ ਮੱਲ ਜਗ ਮੰਨੇਗਾ, ਅੰਦਰੂਨੀ ਬਹਿਰੂਨੀ ਦੁਸ਼ਮਣ ਸਭ ਤਾਥੋਂ ਕੰਨ ਪੰਨੇਗਾ।
ਵਰਾਗ ਸਦਾ ਹੀ ਬਣਿਆ ਬ੍ਰਹਮ ਗਿਆਨ ਦਾ ਦਰ ਦਿੱਤਾ, ਪਿਤਾ ਗੁਰਾਂ ਨੇ ਤਿਆਗ ਮੱਲ ਨੂੰ ਤੇਗ ਬਹਾਦਰ ਵਰ ਦਿੱਤਾ।
ਇਹ ਤੇਗ ਬਹਾਦਰ ਸਫਲ ਹੋਵੋਗੇ ਤੇਗ ਦੇ ਨਾਲ ਨਿਭਾ ਕੇ, ਤੇ ਪਰਖ ਭਿਆਨਕ ਹਿੰਦ ਦੀ ਚਾਦਰ ਬਣਨਾ ਜ਼ੁਲਮ ਹਲਾ ਕੇ, ਤੇ
ਸੀਸ ਜਾਵੇ ਪਰ ਸਿਦਕ ਨਾ ਜਾਵੇ ਸੀਅਣ ਖੀਲਾ ਕਰ ਦਿੱਤਾ, ਪਿਤਾ ਗੁਰਾਂ ਨੇ ਤਿਆਗ ਮੱਲ ਨੂੰ ਤੇ ਬਹਾਦਰ ਵਰ ਦਿੱਤਾ।
ਸਿਮਰਨ ਕਰਦੇ ਰਹਿਣਾ ਜੀ, ਹੋਇਆ ਅਤੀਤ ਇਕਾਂਤ ਬੈਠ ਕੇ ਸਿਮਰਨ ਕਰਦੇ ਰਹਿਣਾ ਜੀ, ਕਿਉਂਕਿ ਮਸਤਾ ਬਾਬੇ ਵਾਂਗਰ ਔਖਾ ਪੇਪਰ ਪੈਣਾ ਜੀ।
ਦੇਰ ਹੋਊ ਪਰ ਬਣੋਗੇ ਵਾਰਸ ਨਾਲ ਇਸ਼ਾਰੇ ਕਰ ਦਿੱਤਾ, ਪਿਤਾ ਗੁਰਾਂ ਨੇ ਤਿਆਗ ਮੱਲ ਨੂੰ ਤੇਗ ਬਹਾਦਰ ਵਰ ਦਿੱਤਾ ਜੀ, ਤੇਗ ਬਹਾਦਰ ਵਰ ਦਿੱਤਾ।
ਇਹ ਸੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਛੋਟੇ ਪੁੱਤਰ ਨੂੰ ਵਰਦਾਨ ਅਤੇ ਭਵਿੱਖ ਬਾਣੀ, ਜਿਹਦੇ ਸੰਬੰਧ ਵਿੱਚ ਕਵੀ ਸੈਨਾਪਤ ਵੀ ਆਖਦੇ ਨੇ, ਸਕਲ ਸ੍ਰਿਸ਼ਟ ਪੇ ਢਾਕੀ ਚਾਦਰ। ਇਹ ਪ੍ਰਸੰਗ ਪੇਸ਼ ਕਰਕੇ ਮੈਨੂੰ 2 ਸਾਲ UK ਵਿੱਚ ਸੰਗਤਾਂ ਦੀ ਸੇਵਾ ਕਰਨ ਦੇ ਨਾਲ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਵਿੱਚ ਫਖਰ ਮਹਿਸੂਸ ਹੋ ਰਿਹਾ ਹੈ, ਇਸ ਲਈ ਉਹ ਵੀ ਅਸੀਸ ਬਖਸ਼ ਕਰੇਗੀ ਸੰਗਤ। ਔਰ ਇੱਥੇ ਮੈਂ ਕਵੀਸ਼ਰ ਗੁਰਮੁਖ ਸਿੰਘ ਸਾਹਿਬ ਜੀ ਨੂੰ ਸਤਿਕਾਰ ਨਾਲ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਦੇ ਉਦਮ ਸਦਕਾ, ਕਿਉਂਕਿ ਇਸ ਤੋਂ ਪਹਿਲਾਂ ਸਾਡੇ ਜੱਥੇ ਦੀ ਰਿਕਾਰਡ ਆਡੀਓ ਅਤੇ CD ਕੈਸਟ ਵੱਖਰੀ ਸੀ, ਜੋਗਾ ਸਿੰਘ ਜੋਗੀ ਕਵੀਸ਼ਰੀ ਦੇ ਬਾਬਾ ਬੋਰਡ ਉਹਨਾਂ ਦੀਆਂ ਕੈਸਟਾਂ ਵੱਖਰੀਆਂ ਸਨ, ਗੁਰਮੁਖ ਸਿੰਘ MA ਸਾਹਿਬ ਦਾ ਉਦਮ ਹੈ, ਉਹਨਾਂ ਇੱਕ ਕਵੀਸ਼ਰੀ ਦਾ ਗੁਲਦਸਤਾ ਪੇਸ਼ ਕੀਤਾ ਹੈ, ਅਤੇ ਉਸ ਬੇਤਾਜ ਕਵੀਸ਼ਰੀ ਦੇ ਬਾਦਸ਼ਾਹ ਜੋਗਾ ਸਿੰਘ ਜੋਗੀ, ਜਿਹੜੇ ਕਵੀਸ਼ਰੀ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ ਹੈ ਵੀ ਆਦਿ ਕਾਲ ਤੋਂ ਆਈ ਹੈ, ਕੇਤੜੇ ਲੱਖ ਕਵੀਸ਼ਰਾਂ ਬ੍ਰਹਮ ਪਾਟ ਬਰਮਾਓ ਬਖੋਏ, ਉਸ ਕਵੀਸ਼ਰੀ ਵਿੱਚ ਜੋਗਾ ਸਿੰਘ ਜੋਗੀ ਦੇ ਸ਼ਾਗਿਰਦਾਂ ਦਾ ਜੱਥਾ ਹਾਜ਼ਰੀ ਭਰ ਰਿਹਾ ਸੀ, ਅਤੇ ਉਸ ਬਾਪੂ ਦਾ ਪੋਤਰਾ ਮੇਰਾ ਨਿੱਕਾ ਸ਼ਾਗਿਰਦ ਜਿਹੜਾ ਪਹਿਲੀ ਵਾਰ ਸਾਡੇ ਨਾਲ ਆਇਆ ਹੈ ਜਤਿੰਦਰ ਸਿੰਘ ਧਾਰੀਵਾਲ, ਉਹਦੀ ਆਵਾਜ਼ ਵਿੱਚ ਸਮਾਪਤੀ ਤੋਂ ਪਹਿਲਾਂ ਇੱਕ ਸ਼ੇਰ ਸੁਣੀਏ।
ਨਾਲ ਮੰਤਰਾ ਨਹੀਂ ਮਸਾਲ ਬਲਦੀ, ਤੇਲ ਮੁੱਕੇ ਤੋਂ ਦੀਵਾ ਹੋ ਗੁੱਲ ਜਾਵੇ, ਲੱਖ ਯਤਨ ਕਰੀਏ ਪਰ ਨਾ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ, ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ, ਜਦੋਂ ਗੰਢ ਇਤਫਾਕ ਦੀ ਖੁੱਲ ਜਾਵੇ, ਪਾਰਸ ਮਿਟ ਜਾਂਦੀ ਗਲਤ ਹਰਫ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ।
ਬਾਪੂ ਜੋਗਾ ਸਿੰਘ ਜੋਗੀ ਤੋਂ ਪਹਿਲਾਂ ਪਾਰਸ ਜੀ ਨੇ ਕਵੀਸ਼ਰੀ ਨੂੰ ਨਿਖਾਰਿਆ ਹੈ, ਇਹ ਸਦਾ ਲਈ ਅਮਰ ਯਾਦ ਹੈ, ਤੋਂ ਵਿਸ਼ੇਸ਼ ਧੰਨਵਾਦ TPM ਕੰਪਨੀ ਦਾ, ਜਿਨ੍ਹਾਂ ਰਾਹੀਂ ਇਹ ਜੱਥੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਨੇ। ਅੱਜ ਹਾਜ਼ਰੀ ਭਰ ਰਹੇ ਸਨ ਕਵੀਸ਼ਰ ਲਖਮੀਰ ਸਿੰਘ ਮਸਤ ਕਾਹਲਵਾਂ, ਨਜ਼ਦੀਕ ਤਰਨ ਤਾਰਨ, ਸਾਥੀ ਨਰਵੈਰ ਸਿੰਘ ਪੰਨੂ, ਬਲਵਿੰਦਰ ਸਿੰਘ ਬਹਿਲਾ, ਤਜਿੰਦਰ ਸਿੰਘ ਧਾਰੀਵਾਲ। ਜਦੋਂ ਤੁਸੀਂ 98-152-93-984 ਨੰਬਰ 'ਤੇ ਡਾਇਲ ਕਰਦੇ ਹੋ, ਅਸੀਂ ਤੁਹਾਡੀ ਹਾਜ਼ਰੀ ਭਰਨ ਲਈ ਪਹੁੰਚਦੇ ਹਾਂ। ਭੁੱਲਾਂ ਦੀ ਮੁਆਫ਼ੀ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕਦੇ ਹੋਏ ਸ਼੍ਰੀ ਅਕਾਲ ਤਖਤ ਨੂੰ ਨਮਸਕਾਰ ਕਰੋ ਅਤੇ ਗੱਜ ਕੇ ਬੁਲਾਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।